ਧੰਨ ਵਾਹਿਗੁਰੂ ਸਾਹਿਬ ਜੀ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ, ਕਹਿ ਨਾਨਕ ਸੁਣੋ ਸੰਤੋ। ਸੋ ਸਿੱਖ ਸਨਮੁਖ ਹੋਏ, ਬੇਸ਼ੁਮਾਰ ਅਥਾਇ ਅਗਨਤ ਅਤੁਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ, ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਬਾਣੀ ਸ਼੍ਰਵਣ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਅਸੀਸ ਸਦਕਾ ਕੁਝ ਕੁ ਸਮਾਂ ਗੁਰਬਾਣੀ ਦੀ ਵਿਚਾਰ ਅਤੇ ਗੁਰ ਇਤਿਹਾਸ ਦੇ ਕੁਝ ਪੱਤਰਿਆਂ ਨੂੰ ਵਾਚਣ ਦਾ ਯਤਨ ਕਰੀਏ। ਵਿਚਾਰਾਂ ਦੀ ਪ੍ਰਣਮਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮ ਪਵਿੱਤਰ ਬਾਣੀ ਦੇ ਵਿੱਚੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਉਚਾਰਨ ਕੀਤੀ ਹੋਈ ਜੋ ਆਨੰਦ ਬਾਣੀ ਹੈ, ਜਿਸ ਨੂੰ ਅਸੀਂ ਸਤਿਕਾਰ ਦੇ ਤੌਰ ਤੇ ਆਨੰਦ ਸਾਹਿਬ ਕਹਿੰਦੇ ਹਾਂ, ਉਸਦੀ 21 ਨੰਬਰ ਪੌੜੀ ਦਾ ਪਾਠ ਅਸੀਂ ਸ਼੍ਰਵਣ ਕੀਤਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਪੌੜੀ ਦੇ ਅੰਦਰ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖ ਦੀ ਪਰਿਭਾਸ਼ਾ ਸਾਡੇ ਨਾਲ ਸਾਂਝੀ ਕਰਦੇ ਨੇ ਵੀ ਕਿਹੜਾ ਸਿੱਖ ਹੈ ਜਿਹੜਾ ਗੁਰੂ ਦੇ ਸਨਮੁਖ ਰਹਿੰਦਾ। ਔਰ 22 ਨੰਬਰ ਪੌੜੀ ਦੇ ਵਿੱਚ ਉਹਨਾਂ ਨੇ ਨਾਲ ਇਹ ਵੀ ਜ਼ਿਕਰ ਕੀਤਾ ਵੀ ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਦੋਨਾਂ ਦੀ ਤੁਲਨਾ ਕਰਕੇ ਸਾਡੇ ਸਾਹਮਣੇ ਰੱਖ ਦਿੱਤੀ ਵੀ ਜੇ ਤੇ ਗੁਰੂ ਦੇ ਨਾਲ ਰਹੇਗਾ ਉਹਦੀ ਅਵਸਥਾ ਕੈਸੀ ਹੋਏਗੀ, ਤੇ ਜੇ ਗੁਰੂ ਤੋਂ ਬੇਮੁਖ ਹੋਏਗਾ ਤੇ ਫਿਰ ਉਹਦੀ ਅਵਸਥਾ ਕੈਸੀ ਹੋਏਗੀ। ਜਿਵੇਂ ਅਸੀਂ ਪੜ੍ਹਦੇ ਹਾਂ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਇਹ ਸ਼ਬਦ ਸਾਨੂੰ ਸਾਰਿਆਂ ਨੂੰ ਚੇਤੇ ਨੇ, ਕਿਉਂਕਿ ਗਾਹੇ ਵਗਾਹੇ ਇਹਨਾਂ ਸ਼ਬਦਾਂ ਦਾ ਕੀਰਤਨ ਵੀ ਹੁੰਦਾ ਹੈ। 12 ਮਾਹ ਦੀ ਜਿਹੜੇ ਲੋਕ ਪਾਠ ਕਰਦੇ ਨੇ ਉਹਨਾਂ ਨੂੰ ਵੀ ਇਹ ਸ਼ਬਦ ਵੈਸੇ ਹੀ ਚੇਤੇ ਹੋ ਜਾਂਦੇ ਨੇ, ਪਰ ਜਿਹੜਾ ਕੋਈ ਪਾਠ ਕਰੇ ਸੁਣ ਕੇ ਬਹੁਤ ਘੱਟ, ਕਿਉਂਕਿ ਜੇ ਅਸੀਂ ਕਦੇ ਕਦਾਈ ਸੁਣਾਂਗੇ ਫਿਰ ਨਹੀਂ ਚੇਤੇ ਹੁੰਦਾ, ਜਦੋਂ ਕੰਟੀਨਿਊ ਅਸੀਂ ਸੁਣਾਂਗੇ ਫਿਰ ਚੇਤੇ ਹੋ ਜਾਂਦਾ। ਅਤੇ ਉਹ ਜਿਹੜੇ ਸੁੱਖ ਮਨੁੱਖ ਨੇ ਇਸ ਤਰੀਕੇ ਨਾਲ ਮਾਣੇ ਹੁੰਦੇ ਨੇ ਵੀ ਇਹਨਾਂ ਵਿੱਚ ਜ਼ਿੰਦਗੀ ਦਾ ਕਦੇ ਦੁੱਖ ਹੀ ਨਹੀਂ। ਅਤੇ ਪਾਤਸ਼ਾਹ ਕਹਿਣ ਲੱਗੇ ਇੱਕ ਖਿੰਨ ਵੀ ਨਹੀਂ ਲੱਗਦਾ ਜਦੋਂ ਉਹ ਜ਼ਿੰਦਗੀ ਵਿੱਚ ਕੌੜੇ ਪ੍ਰਤੀਤ ਹੋਣੇ ਸ਼ੁਰੂ ਹੋ ਜਾਂਦੇ ਨੇ। ਮਹਿਸੂਸ ਹੁੰਦਾ ਵੀ ਜੋ ਕੁਛ ਮੈਂ ਕੀਤਾ ਅਸਲ ਵਿੱਚ ਉਹ ਗਲਤ ਸੀ। ਜਿਸ ਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਰੂਪ ਦੇ ਵਿੱਚ ਲਿਖਿਆ ਕਿ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਅਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਬਾਰ ਬਾਰ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਜਿਵੇਂ ਪ੍ਰਾਰੰਭ ਦੇ ਵਿੱਚ ਅਸੀਂ ਸ਼੍ਰਵਣ ਕੀਤਾ ਵੀ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ ਹੈ ਭਾਵ ਉਹਦੀ ਰਜ਼ਾ ਦੇ ਅਨੁਸਾਰ ਤੁਰਦਾ ਹੈ, ਉਹ ਗੁਰੂ ਦਾ ਪਿਆਰ ਹਾਸਲ ਕਰਦਾ, ਗੁਰੂ ਦੀ ਖੁਸ਼ੀ ਪ੍ਰਾਪਤ ਕਰਦਾ। ਪਰ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਉਹਨੂੰ ਵਾਰ ਵਾਰ ਵਿਕਾਰਾਂ ਦੀਆਂ ਚੋਟਾਂ ਜਿਹੜੀਆਂ ਨੇ ਉਹ ਸਹਿਣੀਆਂ ਪੈਂਦੀਆਂ ਨੇ, ਉਹ ਜੀਵਨ ਜਿਹੜਾ ਹੈ ਸੁਖੀ ਬਤੀਤ ਨਹੀਂ ਕਰ ਸਕਦਾ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿੱਥੇ ਇੱਥੇ ਸਿੱਖ ਅਤੇ ਗੁਰੂ ਦਾ ਰਿਸ਼ਤਾ ਸਾਡੇ ਸਾਹਮਣੇ ਬਿਆਨ ਕਰ ਰਹੇ ਨੇ, ਉੱਥੇ ਅਸੀਂ ਦੇਖਿਆ ਹੋਏਗਾ ਇੱਕ ਮਨੁੱਖ ਦੇ ਨਾਲ ਜ਼ਿੰਦਗੀ ਦੇ ਕਿੰਨੇ ਹੀ ਰਿਸ਼ਤੇ ਜੁੜੇ ਹੁੰਦੇ ਨੇ। ਕੋਈ ਕਿਸੇ ਦਾ ਪਿਤਾ ਹੈ, ਕੋਈ ਕਿਸੇ ਦੀ ਮਾਂ ਹੈ, ਕੋਈ ਕਿਸੇ ਦਾ ਪੁੱਤਰ ਹੈ, ਕੋਈ ਭਤੀਜਾ ਹੈ, ਕੋਈ ਭਾਣਜਾ ਹੈ। ਬੇਅੰਤ ਰਿਸ਼ਤੇ ਜਿਹੜੇ ਨੇ ਇੱਕ ਮਨੁੱਖ ਦੇ ਨਾਲ ਜਿਹੜੇ ਜੁੜੇ ਹੁੰਦੇ ਨੇ। ਅਤੇ ਜਿਹੜੇ ਮਨੁੱਖ ਗੁਰੂ ਦੇ ਕੋਲੋਂ ਸੇਧ ਲੈ ਲੈਂਦੇ ਨੇ ਉਹਨਾਂ ਨੂੰ ਰਿਸ਼ਤਿਆਂ ਨੂੰ ਨਿਭਾਉਣਾ ਵੀ ਆ ਜਾਂਦਾ ਹੈ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਜ਼ਿੰਦਗੀ ਵਿੱਚ ਰਿਸ਼ਤਿਆਂ ਨੂੰ ਨਿਭਾ ਨਹੀਂ ਪਾਉਂਦੇ, ਉਹਨਾਂ ਦੇ ਰਿਸ਼ਤੇ ਵਿੱਚ ਹੀ ਟੁੱਟ ਜਾਂਦੇ ਨੇ। ਪਰ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਜਾਚ ਬਖਸ਼ਿਸ਼ ਕੀਤੀ ਬਈ ਜੇ ਗੁਰੂ ਦੇ ਨਾਲ ਸਿੱਖ ਨੇ ਆਪਣਾ ਰਿਸ਼ਤਾ ਸਦੀਵੀ ਨਿਭਾਉਣਾ ਉਹਦਾ ਤਰੀਕਾ ਕੀ ਹੈ, ਕਿਉਂਕਿ ਦੁਨਿਆਵੀ ਰਿਸ਼ਤੇ ਅੱਜ ਹਨ, ਕੱਲ੍ਹ ਉਹ ਰਿਸ਼ਤਾ ਖਤਮ ਹੋ ਜਾਏਗਾ। ਕਈ ਰਿਸ਼ਤੇ ਕੇਵਲ ਸਵਾਰਥ ਤੇ ਖੜੇ ਹੁੰਦੇ ਨੇ, ਜਦੋਂ ਤੱਕ ਸਵਾਰਥ ਦੀ ਪੂਰਤੀ ਹੁੰਦੀ ਹੈ ਉਦੋਂ ਤੱਕ ਜੀਵਨ ਦੇ ਵਿੱਚ ਉਹਨਾਂ ਲੋਕਾਂ ਦੀ ਸਾਡੇ ਜੀਵਨ ਦੇ ਵਿੱਚ ਅਹਿਮੀਅਤ ਹੁੰਦੀ ਹੈ। ਪਰ ਜਦੋਂ ਸਾਡਾ ਸਵਾਰਥ ਪੂਰਾ ਹੋਣਾ ਬੰਦ ਹੋ ਜਾਂਦਾ ਹੈ ਫਿਰ ਅਸੀਂ ਉਹਨਾਂ ਰਿਸ਼ਤਿਆਂ ਨੂੰ ਜੀਵਨ ਦੇ ਵਿੱਚ ਵਰਤਣਾ ਬੰਦ ਕਰ ਦਿੰਦੇ ਨੇ ਵੀ ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਜਿਵੇਂ ਗੁਰਬਾਣੀ ਵਿੱਚ ਇੱਕ ਉਦਾਹਰਣ ਆਉਂਦੀ ਹੈ ਬਈ ਜਿੱਚਰ ਪਹਿਨਣ ਖਾਵਣਾ ਟਿੱਚਰ ਰੱਖਣ ਗੰਢ। ਉਦਾਹਰਣ ਦਿੱਤੀ ਸਤਿਗੁਰਾਂ ਨੇ ਸਲੋਕ 12 ਦੇ ਵਧੀਕ ਦੇ ਵਿੱਚ, ਕਹਿੰਦੇ ਵੀ ਜਦੋਂ ਤੱਕ ਤੁਸੀਂ ਬੰਦੇ ਨੂੰ ਖਵਾਓਗੇ ਪਿਆਓਗੇ ਉਹਦੇ ਪਹਿਨਣ ਦਾ ਰਹਿਣ ਦਾ ਧਿਆਨ ਰੱਖੋਗੇ ਉਦੋਂ ਤੱਕ ਉਹ ਤੁਹਾਡੇ ਨਾਲ ਰਿਸ਼ਤਾ ਰੱਖੇਗਾ। ਗੰਢ ਰਿਸ਼ਤੇ ਨੂੰ ਕਹਿੰਦੇ ਨੇ, ਉਦੋਂ ਤੱਕ ਤੁਹਾਡੇ ਨਾਲ ਉਹਦੀ ਦੋਸਤੀ ਹੈ, ਮਿੱਤਰਤਾ ਹੈ, ਰਿਸ਼ਤੇਦਾਰੀ ਹੈ। ਟਿੱਚਰ ਰੱਖਣ ਗੰਢ, ਉਦੋਂ ਤੱਕ ਤੁਹਾਡੇ ਨਾਲ ਉਹਨਾਂ ਦਾ ਪਿਆਰ ਬਣਿਆ ਰਹੇਗਾ ਜਦੋਂ ਤੱਕ ਤੁਸੀਂ ਉਹਨਾਂ ਦਾ ਸਵਾਰਥ ਪੂਰਾ ਕਰਦੇ ਹੋ। ਅਤੇ ਅੱਗੇ ਪਾਤਸ਼ਾਹ ਨੇ ਲਿਖਿਆ, ਕਹਿਣ ਲੱਗੇ ਜਿੱਤ ਦਿਨ ਕਿਛੂ ਨਾ ਹੋਵਈ। ਕਹਿੰਦੇ ਜਿਸ ਦਿਨ ਤੋਂ ਤੁਸੀਂ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਬੰਦ ਕਰ ਦਿੱਤੀਆਂ ਉਸੇ ਦਿਨ ਤੋਂ ਉਹ ਬੰਦੇ ਕੀ ਕਰਨਗੇ, ਤਿੱਤ ਦਿਨ ਬੋਲਣ ਗੰਧ। ਗੰਧ ਕਹਿੰਦੇ ਨੇ ਕਿਸੇ ਦੇ ਬਾਰੇ ਬਿਨਾਂ ਮਤਲਬ ਤੋਂ ਐਸਾ ਪ੍ਰਚਾਰ ਕਰਨਾ ਜੋ ਉਹਦੇ ਜੀਵਨ ਦੇ ਤਲ ਦੇ ਉੱਤੇ ਲਾਗੂ ਨਹੀਂ ਹੁੰਦਾ। ਇਹ ਉਦਾਹਰਨ ਸਤਿਗੁਰਾਂ ਨੇ ਐਵੇਂ ਨਹੀਂ ਦਿੱਤੀ, ਅਸੀਂ ਅੱਜ ਵੀ ਆਪਣੇ ਜੀਵਨ ਦੇ ਵਿੱਚੋਂ ਆਪਣੇ ਰਿਸ਼ਤਿਆਂ ਦੇ ਵਿੱਚੋਂ ਇਹਨਾਂ ਉਦਾਹਰਨਾਂ ਨੂੰ ਪਰਖ ਸਕਦੇ ਹਾਂ ਕਿ ਜਦੋਂ ਤੱਕ ਉਹ ਮੇਰੇ ਨਾਲ ਬੈਠਦਾ ਸੀ, ਮੇਰੇ ਨਾਲ ਉੱਠਦਾ ਸੀ, ਮੇਰੇ ਨਾਲ ਖਾਂਦਾ ਸੀ, ਪੀਂਦਾ ਸੀ, ਉਦੋਂ ਤੱਕ ਉਹ ਕਹਿੰਦਾ ਸੀ ਵੀ ਤੇਰੇ ਵਰਗਾ ਦੋਸਤ ਨਹੀਂ ਮੈਨੂੰ ਲੱਭਣਾ। ਬਈ ਜਿੱਦਾਂ ਦਾ ਮੇਰਾ ਰਿਸ਼ਤੇਦਾਰ ਹੈ ਨਾ, ਉਹ ਤੇ ਜਿੱਥੇ ਵੀ ਕਿਤੇ ਜਾਂਦਾ, ਜੋ ਵੀ ਕੋਈ ਕੰਮ ਕਰਦਾ, ਇੱਕ ਵਾਰੀ ਮੈਨੂੰ ਪੁੱਛ ਲੈਂਦਾ। ਬੜੀਆਂ ਉਦਾਹਰਨਾਂ ਦਿੰਦਾ ਵੀ ਇਹਦੇ ਤੋਂ ਬਿਨਾਂ ਤੇ ਮੇਰਾ ਜੀ ਨਹੀਂ ਲੱਗਦਾ, ਕਿਉਂਕਿ ਜਿਹੜੇ ਰਿਸ਼ਤੇ ਸਵਾਰਥ ਤੇ ਖਲੋਤੇ ਹੋਏ ਨੇ ਉਹਨਾਂ ਦੀ ਉਦਾਹਰਨ ਦਿੱਤੀ ਹੈ ਸਤਿਗੁਰਾਂ ਨੇ। ਜਿੱਤ ਦਿਨ ਕਿਛੂ ਨਾ ਹੋਵਈ, ਤਿੱਤ ਦਿਨ ਬੋਲਣ ਗੰਧ। ਪਰ ਜਦੋਂ ਤੁਹਾਡੀ ਉਹਦੇ ਨਾਲੋਂ ਮਿੱਤਰਤਾ ਰਿਸ਼ਤੇਦਾਰੀ ਟੁੱਟ ਜਾਂਦੀ ਹੈ ਨਾ, ਫਿਰ ਉਹੀ ਬੰਦਾ ਤੁਹਾਡਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦਾ ਵੀ ਜਾਣਦਾ ਮੈਨੂੰ, ਮੇਰੇ ਨਾਲ ਹੀ ਬੈਠਦਾ ਹੁੰਦਾ ਸੀ, ਇਹਦੇ ਨਾਲ ਹੀ ਮੈਂ ਬੜੀ ਬੜੀ ਰੋਟੀ ਖਾਧੀ ਹੈ, ਇਹਦੇ ਨਾਲ ਹੀ ਬੜੀ ਵਾਰੀ ਮੈਂ ਬਾਹਰ ਘੁੰਮਣ ਫਿਰਨ ਵਾਸਤੇ ਗਿਆ, ਮੈਨੂੰ ਪਤਾ ਹੈ ਕਿੰਨੇ ਕੁ ਪਾਣੀਆਂ ਦੇ ਵਿੱਚ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾਲ ਇਹ ਵੀ ਸਮਝਾਇਆ, ਭਾਈ ਇੱਦਾਂ ਦੇ ਦੋਸਤਾਂ ਦੀ, ਮਿੱਤਰਾਂ ਦੀ, ਰਿਸ਼ਤੇਦਾਰਾਂ ਦੀ ਪਰਖ ਵੀ ਗੁਰਬਾਣੀ ਸਾਨੂੰ ਸਮਝਾਉਂਦੀ ਹੈ। ਅਤੇ ਨਾਲ ਇਹ ਵੀ ਪਰਖ ਦੱਸਦੀ ਹੈ ਵੀ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਉਹ ਮਿੱਤਰ ਦੀ ਵੀ ਗੱਲ ਕੀਤੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਬਾਣੀ ਵਿੱਚ ਦਰਜ ਕੀਤਾ ਵੀ ਜਿਨ੍ਹਾਂ ਦੀ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੀ। ਬਈ ਅਸਲ ਵਿੱਚ ਮੇਰੀ ਜਿਹੜੀ ਨੇੜਤਾ ਉਹਨਾਂ ਦੇ ਨਾਲ ਹੈ ਜਿਨ੍ਹਾਂ ਦੇ ਨਾਲ ਮੈਂ ਵਿਚਾਰ ਕਰਾਂ ਤੇ ਉਹ ਮੈਨੂੰ ਦੱਸਣ ਵੀ ਇਹ ਜ਼ਿੰਦਗੀ ਵਿੱਚ ਕਰਮ ਚੰਗਾ ਨਹੀਂ ਤੇ ਇਹ ਕਰਮ ਜਿਹੜਾ ਜ਼ਿੰਦਗੀ ਵਿੱਚ ਨਾ ਕਰਨ ਯੋਗ ਹੈ, ਇਹ ਮਾੜਾ ਹੈ, ਇਹ ਚੰਗਾ ਹੈ, ਉਹਦੀ ਵਿਚਾਰ ਮੇਰੇ ਨਾਲ ਕਰਨ। ਮੇਰੀ ਉਹਨਾਂ ਨਾਲ ਨੇੜਤਾ ਹੈ, ਉਹਨਾਂ ਨੂੰ ਦੇਖ ਕੇ, ਦੇਖਣ ਤੋਂ ਭਾਵ ਇਹ ਨਹੀਂ ਵੀ ਦਰਸ਼ਨ ਕਰ ਲਏ ਤੇ ਭੈੜੀ ਮਤ ਦੂਰ ਹੋ ਗਈ, ਉਹਨਾਂ ਨਾਲ ਬੈਠ ਕੇ ਵਿਚਾਰ ਕਰਨ ਦੇ ਨਾਲ ਜੋ ਗੁਰਬਾਣੀ ਤੇ ਸੱਚ ਤੇ ਆਧਾਰਿਤ ਹੈ, ਜਿਨ੍ਹਾਂ ਦੀ ਸੰਦੜਿਆਂ ਦੁਰਮਤ ਵੰਝੈ, ਵੰਝੇ ਦਾ ਅਰਥ ਹੁੰਦਾ ਭੱਜ ਜਾਣਾ, ਮਿੱਤਰ ਅਸਾਡੜੇ ਸੇਈ ਹੋ ਟੁੰਡੇਂਦੀ ਜੱਗ ਸਬਾਇਆ ਜਨ ਨਾਨਕ ਵਿਰਲੇ ਕੇਈ। ਕਹਿੰਦੇ ਉਹ ਵਿਰਲੇ ਹੀ ਨੇ ਜਿਹੜੀ ਐਸੀ ਵਿਚਾਰ ਕਰਕੇ ਜ਼ਿੰਦਗੀ ਨੂੰ ਸੋਹਣਾ ਬਣਾਉਂਦੇ ਨੇ। ਤਾਂ ਹੀ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਇਹ ਉਪਦੇਸ਼ ਬਖਸ਼ਿਆ ਬਈ ਜੇ ਜ਼ਿੰਦਗੀ ਵਿੱਚ ਕਿਸੇ ਕੋਲ ਬਹਿਣਾ ਹੈ ਨਾ, ਉਹ ਬਹਿਣ ਦਾ ਅਸਲੀ ਟਿਕਾਣਾ ਕਿਹੜਾ ਹੈ? ਤੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ, ਸੱਤੀ ਪਹਿਰੀ ਸੱਤ ਭਲਾ ਬਹੀਐ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਧੰਨ ਗੁਰੂ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਸਮਝਾਉਣ ਦਾ ਯਤਨ ਕੀਤਾ ਵੀ ਉਹਨਾਂ ਵਿਚਾਰਵਾਨ ਬੰਦਿਆਂ ਦੇ ਕੋਲੋਂ ਬੈਠਣ ਦਾ ਯਤਨ ਕਰੋ ਭਾਈ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਸੱਚ ਤੇ ਝੂਠ ਦੀ ਵਿਚਾਰ ਕੀਤੀ ਹੈ, ਜਿਨ੍ਹਾਂ ਨੇ ਸਮਝਿਆ ਜ਼ਿੰਦਗੀ ਦੇ ਅੰਦਰ ਵੀ ਪਾਪ ਕੀ ਹੈ, ਪੁੰਨ ਕੀ ਹੈ, ਇਮਾਨਦਾਰੀ ਕੀ ਹੈ, ਬੇਈਮਾਨੀ ਕੀ ਹੈ, ਉਹਨਾਂ ਬੰਦਿਆਂ ਦੇ ਕੋਲ ਬੈਠ ਕੇ ਜ਼ਿੰਦਗੀ ਦੀ ਜਿਹੜੀ ਝੂਠ ਦੀ ਰਾਸ਼ੀ ਹੈ ਉਹ ਘਟਦੀ ਹੈ। ਬਹੀ ਹੈ ਪੜਿਆ ਪਾਸ, ਉੱਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਜ਼ਿੰਦਗੀ ਦੀ ਕੂੜ ਦੀ ਰਾਸ਼ੀ ਜਿਹੜੀ ਸਾਡੇ ਅੰਦਰ ਜਮ੍ਹਾਂ ਹੋਈ ਹੈ, ਕਹਿੰਦੇ ਉਹ ਘਟਦੀ ਹੈ। ਤੇ ਗੁਰੂ ਪਾਤਸ਼ਾਹ ਦੇ ਨਾਲ ਰਿਸ਼ਤਾ ਨਿਭਾਉਣ ਦਾ ਇੱਕੋ ਇੱਕ ਤਰੀਕਾ ਹੈ, ਔਰ ਤਰੀਕਾ ਕੀ ਹੈ? ਜੇ ਗੁਰਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿੱਚ ਉਹਦੀ ਰਜ਼ਾ ਦੇ ਵਿੱਚ ਤੁਰਦਾ, ਜੋ ਗੁਰੂ ਕਹਿੰਦਾ ਉਹਦੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦਾ, ਇਹੀ ਇੱਕੋ ਇੱਕ ਤਰੀਕਾ ਹੈ ਗੁਰੂ ਦੇ ਨਾਲ ਸਦੀਵੀ ਰਿਸ਼ਤਾ ਨਿਭਾਉਣ ਦਾ, ਹੋਰ ਕੋਈ ਦੂਜਾ ਤਰੀਕਾ ਨਹੀਂ। ਜਿਵੇਂ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਪਹਿਲੀ ਪੰਕਤੀ ਵਿੱਚ ਸਾਨੂੰ ਸਮਝਾਇਆ ਕਿ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਸਨਮੁਖ ਦਾ ਇੱਥੇ ਅਰਥ ਕੀ ਹੈ? ਸੁਰਖਰੂ, ਸੁਰਖਰੂ ਤੋਂ ਭਾਵ ਵੀ ਉਹ ਵਿਕਾਰਾਂ ਤੋਂ ਮੁਕਤ ਹੋ ਗਿਆ, ਸੁਰਖਰੂ ਹੋ ਗਿਆ, ਵਿਹਲਾ ਹੋ ਗਿਆ, ਕਿਉਂਕਿ ਉਹਦਾ ਰਿਸ਼ਤਾ ਗੁਰੂ ਨਾਲ ਜੁੜ ਗਿਆ। ਪਰ ਉਹ ਹੋਇਆ ਕਦੋਂ? ਜਦੋਂ ਨਾਲ, ਸੇਤੀ ਦਾ ਅਰਥ ਹੈ ਨਾਲ, ਜਦੋਂ ਉਹਦਾ ਰਿਸ਼ਤਾ ਗੁਰੂ ਨਾਲ ਜੁੜਿਆ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ। ਅੰਦਰ ਦੀ ਗੱਲ ਕੀਤੀ, ਹੁਣ ਬਾਹਰੀ ਤੌਰ ਤੇ ਬੜੇ ਲੋਕ ਨੇ ਜਿਹੜੇ ਗੁਰੂ ਨਾਲ ਰਿਸ਼ਤਾ ਬਣਾਈ ਫਿਰਦੇ ਨੇ, ਬਾਹਰੋਂ ਵਸਤਰ ਵੀ ਧਰਮੀਆਂ ਵਾਲੇ ਪਾ ਲਏ, ਦਸਤਾਰ ਵੀ ਸਜਾ ਲਈ, ਉਹਨਾਂ ਨੇ ਦਾੜੀ ਕੇਸ ਵੀ ਸੰਭਾਲ ਲਏ, ਪੰਜ ਕਕਾਰ ਵੀ ਧਾਰਨ ਕਰ ਲਏ, ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਕਸਵੱਟੀ, ਜਿਉਂ ਰਹੇ ਗੁਰਨਾਲੇ, ਜੇ ਇਹ ਜ਼ਿੰਦਗੀ ਵਿੱਚ ਨਹੀਂ, ਫਿਰ ਮਹਾਰਾਜ ਕਹਿੰਦੇ ਵਿਪਲ ਵਸਤਰ ਕੇਤੇ ਤੈਂ ਪਹਿਰੇ ਕਿਆ ਬਨ ਮਧੇ ਵਾਸਾ। ਕਹਿੰਦੇ ਜਿੰਨੇ ਮਰਜ਼ੀ ਧਾਰਮਿਕ ਭੇਖ, ਵਿਪਲ ਵਸਤਰ ਕਹਿੰਦੇ ਨੇ ਵੀ ਜਿਹੜੇ ਧਾਰਮਿਕ ਭੇਖ ਤੂੰ ਧਾਰਨ ਕੀਤੇ ਹੋਏ ਨੇ ਨਾ, ਕੇਵਲ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਮੈਂ ਤੇ ਧਰਮੀ ਹੋ ਗਿਆ। ਕਹਿੰਦੇ ਬਾਹਰੋਂ ਵਸਤਰ ਧਾਰਨ ਕਰਨ ਦੇ ਨਾਲ ਬੰਦਾ ਧਰਮੀ ਨਹੀਂ ਹੁੰਦਾ, ਧਰਮ ਦੇ ਗੁਣਾਂ ਨੂੰ ਧਾਰਨ ਕਰਨ ਦੇ ਨਾਲ ਬੰਦਾ ਧਰਮੀ ਬਣਦਾ, ਗੱਲਾਂ ਦੇ ਨਾਲ ਨਹੀਂ। ਤੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਿਉਂ ਰਹੇ ਗੁਰਨਾਲੇ, ਅੰਦਰੋਂ ਗੁਰੂ ਦੇ ਨਾਲ ਰਹਿੰਦਾ ਹੋਵੇ, ਗੁਰੂ ਦੀ ਗੱਲ ਮੰਨਦਾ ਹੋਵੇ, ਫਿਰ ਜਾ ਕੇ ਕਿਤੇ ਉਹਨੂੰ ਸਤਿਗੁਰਾਂ ਨੇ ਗੁਰੂ ਦੇ ਸਨਮੁਖ ਹੋਣ ਦਾ ਦਰਜਾ ਦਿੱਤਾ ਵੀ ਉਹ ਸਿੱਖ ਅਸਲ ਦੇ ਵਿੱਚ ਗੁਰੂ ਦੇ ਸਨਮੁਖ ਹੈ, ਜਿਹੜਾ ਗੁਰੂ ਦੀ ਗੱਲ ਮੰਨਦਾ, ਕੇਵਲ ਮੂੰਹੋਂ ਨਹੀਂ ਕੇਵਲ ਅੰਦਰੋਂ ਗੱਲ ਮੰਨਦਾ। ਜਿਵੇਂ ਸਾਡੀ ਕਹਾਵਤ ਹੈ ਨਾ ਪੰਜਾਬ ਦੀ ਵੀ, ਪੰਚਾਂ ਦਾ ਕਿਹਾ ਸਿਰ ਮੱਥੇ, ਪ੍ਰਣਾਲਾ ਉੱਥੇ ਦਾ ਉੱਥੇ। ਜਦੋਂ ਗੁਰੂ ਦੇ ਕੋਲ ਬੈਠੇ ਹਾਂ, ਕਿਸੇ ਨੇ ਕਿਹਾ ਵੀ ਗੁਰੂ ਇਹ ਵੀ ਕਹਿੰਦਾ ਸੀ, ਕਿ ਵੀ ਹਾਂਜੀ ਇਹ ਵੀ ਠੀਕ ਹੈ, ਗੁਰੂ ਕਹਿੰਦਾ ਇਹ ਨਹੀਂ ਕਰਨ, ਠੀਕ ਹੈ ਜੀ ਅਸੀਂ ਨਹੀਂ ਕਰਾਂਗੇ। ਜਿਉਂ ਹੀ ਬਾਹਰ ਨਿਕਲੇ, ਫਿਰ ਸੁਖਮਨੀ ਸਾਹਿਬ ਦੀ ਉਹ ਪੰਕਤੀ ਸਾਡੇ ਜੀਵਨ ਤੇ ਲਾਗੂ ਹੁੰਦੀ ਹੈ, ਕਿਸੇ ਖੋਤੇ ਦੇ ਜੀਵਨ ਤੇ ਲਾਗੂ ਨਹੀਂ ਹੁੰਦੀ। ਚੰਦਨ ਲੇਪ ਉਤਾਰੈ ਧੋਏ ਗਰਦ ਵਿਪਰੀਤ, ਇਹ ਗੁਰੂ ਅਰਜਨ ਸਾਹਿਬ ਦਾ ਨਿੱਜੀ ਤਜਰਬਾ ਹੈ। ਉਹ ਕਹਿੰਦੇ ਵੀ ਜਦੋਂ ਤੱਕ ਤੇ ਬੰਦਾ ਗੁਰੂ ਕੋਲ ਬੈਠਾ, ਇਉਂ ਪ੍ਰਤੀਤ ਹੁੰਦਾ ਵੀ ਬਸ ਚੰਦਨ ਦਾ ਲੇਪ ਹੋ ਗਿਆ, ਹੁਣ ਜ਼ਿੰਦਗੀ 'ਚ ਠੰਡਕ ਹੀ ਠੰਡਕ ਹੈ, ਹੁਣ ਜ਼ਿੰਦਗੀ ਦੇ ਵਿੱਚ ਤਪਸ਼ ਨਹੀਂ ਹੋਏਗੀ। ਜਿਵੇਂ ਭਾਈ ਸਾਹਿਬ ਪੜ੍ਹ ਰਹੇ ਸੀ ਨਾ, ਪੰਡਿਤ ਨੂੰ ਸੰਬੋਧਨ ਕੀਤਾ ਜਾ ਰਿਹਾ ਵੀ ਤੂੰ ਭਾਈ ਚੰਗੀ ਵਿਚਾਰ ਧਿਆਨ ਦੇ ਨਾਲ ਦੇਖ, ਕੀ ਤੇਰੇ ਅੰਦਰ ਦਾ ਕ੍ਰੋਧ ਖਤਮ ਹੋ ਗਿਆ, ਅੰਦਰ ਦਾ ਕ੍ਰੋਧ ਤੇਰਾ ਸਮਾਪਤ ਹੋ ਗਿਆ? ਜੇ ਤੂੰ ਵਿਚਾਰ ਹੀ ਕੀਤੀ ਆ ਪਰ ਉਹਨੂੰ ਗ੍ਰਹਿਣ ਨਹੀਂ ਕੀਤਾ, ਫਿਰ ਤੇਰੇ ਅੰਦਰ ਦਾ ਕ੍ਰੋਧ ਸਮਾਪਤ ਨਹੀਂ ਹੋਏਗਾ ਜਦੋਂ ਤੱਕ ਤੂੰ ਉਹਨੂੰ ਵਿਚਾਰੇਂਗਾ ਨਹੀਂ। ਇਸੇ ਤਰੀਕੇ ਨਾਲ ਸਤਿਗੁਰਾਂ ਨੇ ਸਾਨੂੰ ਬਾਣੀ ਵਿੱਚ ਇਹ ਸਮਝਾਉਣ ਦਾ ਯਤਨ ਕੀਤਾ ਵੀ ਜੇ ਤੂੰ ਸੱਚੀ ਮੁੱਚੀ ਅੰਦਰੋਂ ਗੁਰੂ ਦੇ ਨਾਲ ਹੋਣਾ ਚਾਹੁੰਦਾ ਫਿਰ ਤੈਨੂੰ ਗੁਰੂ ਦੀ ਗੱਲ ਮੰਨਣੀ ਪਏਗੀ। ਤੇ ਅਸੀਂ ਗੁਰੂ ਦੇ ਕੋਲ ਬੈਠ ਕੇ ਤੇ ਇਹ ਕਹਿੰਦੇ ਹਾਂ ਵੀ ਹਾਂ ਵੀ ਇਹ ਵੀ ਠੀਕ ਹੈ, ਇਹ ਵੀ ਠੀਕ ਹੈ, ਪਰ ਜਿਉਂ ਹੀ ਥੋੜ੍ਹਾ ਜਿਹਾ ਬਾਹਰ ਜਾਂਦੇ ਹਾਂ, ਕਿਉਂਕਿ ਬੰਦੇ ਦੀ ਅੱਜ ਇੱਕ ਵੱਡੀ ਵੱਡੀ ਦਿੱਕਤ ਹੋ ਗਈ, ਉਹ ਕੀ ਹੈ ਤੁਸੀਂ ਦੇਖੋ ਆਪ ਮਹਿਸੂਸ ਕਰੋਗੇ। ਬੰਦਾ ਜਦੋਂ ਗੁਰਦੁਆਰੇ ਆਉਂਦਾ ਉਦੋਂ ਧਰਮੀ ਬਣਨਾ ਚਾਹੁੰਦਾ, ਉਹ ਚਾਹੁੰਦਾ ਵੀ ਮੈਂ ਤੇ ਕਹਿਣ ਵੀ ਵਾਹ ਵੀ ਵਾਹ, ਇਹ ਤੇ ਹਰ ਐਤਵਾਰ ਜਾ ਕੇ ਹਾਜ਼ਰੀ ਭਰਦਾ ਵੀ ਇਹਦੇ ਵਰਗਾ ਧਰਮੀ ਮੈਂ ਨਹੀਂ ਵੇਖਿਆ। ਤੇ ਕੁਛ ਬੰਦੇ ਜਦੋਂ ਸਿਰਫ ਇਹ ਲੇਵਲ ਲਵਾਉਣ ਵਾਸਤੇ ਵੀ ਮੈਂ ਧਰਮੀ ਹਾਂ, ਧਰਮੀ ਕੇਵਲ ਗੁਰਦੁਆਰੇ 'ਚ ਨਹੀਂ ਬਣਿਆ ਜਾ ਸਕਦਾ। ਜਦੋਂ ਆਪਾਂ ਆਪਣੇ ਪੰਜਾਬ ਦੇ ਸਕੂਲਾਂ ਦੇ ਬਾਹਰ ਇਹ ਚੀਜ਼ ਪੜ੍ਹੀ ਹੋਈ ਦੇਖਦੇ ਹੁੰਦੇ ਸੀ ਨਾ, ਸਾਨੂੰ ਲੱਗਦਾ ਸੀ ਵੀ ਐਵੇਂ ਲਿਖੀ ਹੋਈ ਹੈ। ਉੱਥੇ ਲਿਖਿਆ ਹੁੰਦਾ ਸੀ ਵੀ ਸਿੱਖਣ ਲਈ ਆਓ ਤੇ ਸੇਵਾ ਲਈ, ਤੇ ਹੁਣ ਕੀ ਹੋ ਰਿਹਾ, ਜਿਹੜਾ ਕਮ ਟੂ ਲਰਨ ਸੀ ਤੇ ਗੋ ਟੂ ਸਰਵ ਵਾਲੀ ਗੱਲ ਸੀ ਉਹ ਤੇ ਖਤਮ ਹੋ ਗਈ। ਹਰ ਬੰਦਾ ਗੁਰਦੁਆਰੇ ਦੇ ਵਿੱਚ ਸਿੱਖਣ ਨਹੀਂ, ਇੱਥੇ ਸਿਖਾਉਣ ਆਉਂਦਾ। ਤੇ ਗੁਰੂ ਮਹਾਰਾਜ ਨੇ ਤੇ ਬਾਣੀ ਵਿੱਚ ਸਾਨੂੰ ਸਮਝਾਇਆ ਸੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ। ਤੇ ਕੇਵਲ ਬੰਦਾ ਸੇਵਾ ਕਿੱਥੇ ਕਰਨੀ ਚਾਹੁੰਦਾ? ਗੁਰਦੁਆਰੇ ਦੇ ਅੰਦਰ, ਇਸ ਤੋਂ ਬਾਹਰ ਨਹੀਂ। ਇੱਥੇ ਪ੍ਰਸ਼ਾਦਿਆਂ ਦੀ ਸੇਵਾ ਕਰੇਗਾ, ਇੱਥੇ ਬਰਤਨਾਂ ਦੀ ਸੇਵਾ ਕਰੇਗਾ, ਝਾੜੂ ਦੀ ਸੇਵਾ ਕਰੇਗਾ, ਪੋਚੇ ਦੀ ਸੇਵਾ ਕਰੇਗਾ, ਵਸਤਰ ਧੋਣ ਦੀ ਕਰੇਗਾ। ਪਰ ਜੇ ਇਹੋ ਹੀ ਕੰਮ ਸਾਨੂੰ ਘਰ ਕਰਨੇ ਪੈਣ ਫਿਰ ਬੰਦਾ ਕਹਿੰਦਾ ਮੈਂ ਤਾਂ ਲੇਟ ਹੋ ਰਿਹਾ, ਮੇਰੇ ਕੋਲ ਟਾਈਮ ਨਹੀਂ। ਸਤਿਗੁਰੂ ਨੇ ਇਹ ਜਿਹੜੀ ਕਲਾਸ ਹੈ ਨਾ, ਜਿਹਨੂੰ ਮਹਾਰਾਜ ਨੇ ਬਾਣੀ 'ਚ ਲਿਖਿਆ ਸੀ ਵੀ ਸਤ ਸੰਗਤ ਸਤਿਗੁਰ ਚਟਸ਼ਾਲ ਹੈ, ਇਹ ਭਾਈ ਗੁਰੂ ਦਾ ਸਕੂਲ ਹੈ, ਇਹ ਕਲਾਸ ਲੱਗੀ ਹੋਈ ਹੈ, ਗੁਰੂ ਸਾਨੂੰ ਪੜ੍ਹਾਉਣ ਵਾਲਾ, ਅਸੀਂ ਗੁਰੂ ਦੇ ਕੋਲੋਂ ਪੜ੍ਹਨਾ। ਇੱਥੇ ਕੀ ਕਰਨਾ ਸੀ? ਜਿੱਤ ਹਰ ਗੁਣ ਸਿੱਖਾ, ਗੁਰੂ ਦੇ ਕੋਲੋਂ ਹਰੀ ਦੇ ਗੁਣਾਂ ਨੂੰ ਸਿੱਖਣਾ ਸੀ ਤੇ ਉਹਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਸੀ। ਅਸੀਂ ਗੁਰੂ ਦੇ ਕੋਲ ਕੇਵਲ ਸੁਣਾਉਣ ਵਾਸਤੇ ਆਉਂਦੇ ਹਾਂ, ਗੁਰੂ ਦੀ ਸੁਣਨ ਵਾਸਤੇ ਨਹੀਂ ਆਉਂਦੇ। ਇਹ ਬੜੀ ਵੱਡੀ ਦਿੱਕਤ ਹੈ। ਤਾਂ ਕਰਕੇ ਸਾਨੂੰ ਇਹ ਗੱਲ ਜਦੋਂ ਗੁਰਬਾਣੀ ਸਮਝਾਉਂਦੀ ਹੈ ਨਾ ਵੀ ਜਿਉਂ ਰਹੇ ਗੁਰਨਾਲੇ, ਕਹਿੰਦੇ ਗੱਲਾਂ ਨਾਲ ਨਹੀਂ, ਅੰਦਰੋਂ ਤੈਨੂੰ ਗੁਰੂ ਦਾ ਹੋਣਾ ਪਏਗਾ। ਤਾਂ ਹੀ ਮਹਾਰਾਜ ਨੇ ਬਾਣੀ 'ਚ ਲਿਖਿਆ ਸੀ ਨਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਉਹਦੇ ਹੁਕਮ ਨੂੰ ਜਦੋਂ ਤੱਕ ਨਹੀਂ ਮੰਨਾਂਗੇ ਉਦੋਂ ਤੱਕ ਸਾਡੇ ਜੀਵਨ ਦੇ ਵਿੱਚ ਉਹ ਖੇਡ ਨਹੀਂ ਵਾਪਰੇਗੀ। ਤੇ ਇੱਥੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਜਿਉਂ ਰਹੇ ਗੁਰਨਾਲੇ, ਫਿਰ ਜਦੋਂ ਗੁਰੂ ਦੇ ਨਾਲ ਹੋ ਜਾਏਗਾ ਅੰਦਰੋਂ, ਗੁਰ ਕੇ ਚਰਨ ਹਿਰਦੇ ਧਿਆਏ, ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਟਿਕਾਉਂਦਾ। ਚਰਨ ਕੀ ਨੇ? ਗੁਰੂ ਦੀ ਸਿੱਖਿਆ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧੇ ਉਪਾਲ। ਬੜੀ ਕਲੀਅਰ ਜੀ ਗੱਲ ਸਤਿਗੁਰਾਂ ਨੇ ਸਮਝਾ ਦਿੱਤੀ। ਇਹ ਨਾ ਸੋਚਿਓ ਵੀ ਹੁਣ ਜੇ ਕੋਈ ਕਿਸੇ ਬਾਬੇ ਨਾਲ ਜੁੜਿਆ ਵੀ ਉਹਦੇ ਪੈਰ ਹੁਣ ਕਿੱਦਾਂ ਟਿਕਾਉਂਗੇ ਅੰਦਰ। ਗੁਰੂ ਦੀ ਸ਼ਬਦ ਦੀ ਵਿਚਾਰ ਹੀ ਇਸ ਹਿਰਦੇ ਦੇ ਅੰਦਰ ਟਿਕਾਈ ਜਾ ਸਕਦੀ ਹੈ, ਕਿਸੇ ਬੰਦੇ ਦੇ ਪੈਰ ਨਹੀਂ ਟਿਕਾਏ ਜਾ ਸਕਦੇ। ਤੇ ਕਹਿਣ ਲੱਗੇ ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮਾ ਸੰਭਾਲੇ। ਸੰਭਾਲੇ ਦਾ ਅਰਥ ਹੈ ਉਹਨੂੰ ਸਦੀਵੀ ਸੰਭਾਲ ਕੇ ਰੱਖਦਾ। ਇਹ ਨਹੀਂ ਵੀ ਅੱਜ ਇੱਕ ਵਾਰੀ ਪੜ੍ਹ ਲਿਆ ਉਹਨੂੰ ਛੱਡ ਦਿੱਤਾ। ਸਦੀਵੀ ਸੰਭਾਲਣ ਦੀ ਗੱਲ ਚੱਲ ਰਹੀ ਹੈ, ਇੱਕ ਵਾਰੀ ਸੰਭਾਲਣ ਦੀ ਗੱਲ ਨਹੀਂ ਚੱਲ ਰਹੀ ਵੀ ਇੱਕ ਦਿਨ ਸੰਭਾਲ ਲਿਆ, ਜਿਵੇਂ ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਮੁੜ ਕੇ ਸਾਰੀ ਜ਼ਿੰਦਗੀ ਕਦੇ ਗੁਰੂ ਦਾ ਪਾਠ ਕਰਾਉਣ ਦੀ ਕਰਨ ਦੀ ਸਾਨੂੰ ਸੋਝੀ ਨਹੀਂ ਪੈਂਦੀ। ਇੱਕ ਵਾਰੀ ਅਖੰਡ ਪਾਠ ਸਾਹਿਬ ਦੀ ਸੇਵਾ ਲੈ ਲਈ, ਮੁੜ ਕੇ ਕਦੇ ਜ਼ਿੰਦਗੀ ਵਿੱਚ ਕਰਾਉਣ ਦਾ ਸਾਡੇ ਜ਼ਿੰਦਗੀ ਦੇ ਵਿੱਚ ਸਮਾਂ ਹੀ ਨਹੀਂ ਬਣਦਾ ਸੀ, ਕਹਿੰਦੇ ਸਮਾਂ ਹੀ ਕੋਈ ਨਹੀਂ ਸਾਡੇ ਕੋਲ। ਇੱਕ ਵਾਰੀ ਸਹਿਜ ਪਾਠ ਕਰ ਲਿਆ, ਕਹਿੰਦੇ ਵੀ ਅਸੀਂ ਤੇ ਭਾਈ ਧਰਮੀ ਹੋਣ ਦਾ, ਅਸੀਂ ਤੇ ਲੋਕੀ ਨਾ ਕਹਿਣ ਵੀ ਘਰ ਇਹਨਾਂ ਨੇ ਨਵਾਂ ਬਣਾਇਆ, ਵੀ ਇਹਨਾਂ ਨੇ ਤੇ ਗੁਰੂ ਸਾਹਿਬ ਦਾ ਜਿਹੜਾ ਉੱਥੇ ਪ੍ਰਕਾਸ਼ ਹੀ ਨਹੀਂ ਕਰਾਇਆ। ਅਸੀਂ ਲੋਕ ਲਾਜ ਨੂੰ ਮੁੱਖ ਰੱਖ ਕੇ ਵੱਧ ਕੰਮ ਕਰਦੇ ਹਾਂ, ਜੇ ਗੁਰੂ ਨੂੰ ਸਨਮੁੱਖ ਰੱਖ ਕੇ ਕੰਮ ਕਰਾਂਗੇ ਫਿਰ ਗੁਰੂ ਤੇ ਕਹਿੰਦਾ ਵੀ ਗੁਰ ਮੇਰਾ ਸੰਗ, ਉਹ ਤੇ ਹਮੇਸ਼ਾ ਹੀ ਮੇਰੇ ਨਾਲ ਹੈ। ਕੇਵਲ ਮੇਰੇ ਕਹਿਣ ਜਾਂ ਤੁਹਾਡੇ ਕਹਿਣ ਨਾਲ ਨਹੀਂ, ਵੀ ਮੈਂ ਕਿਹਾ ਤੇ ਤਾਂ ਤੁਸੀਂ ਕਿਹਾ ਵੀ ਯਾਰ ਚਲੋ ਗੁਰੂ ਸਾਹਿਬ ਦਾ ਘਰ ਦੇ ਵਿੱਚ ਚਰਨੀ ਪਵਾ ਲਓ। ਚਰਨ ਤੇ ਅਸਲੀਅਤ ਦੇ ਵਿੱਚ ਮਨੁੱਖ ਨੇ ਆਪਣੇ ਹਿਰਦੇ ਵਿੱਚ ਪਾਣੇ ਨੇ ਗੁਰੂ ਦੇ, ਜਿਹਨੂੰ ਆਪਾਂ ਰੋਜ਼ ਸ਼ਾਮ ਨੂੰ ਆਪਾਂ ਪੜ੍ਹਦੇ ਹਾਂ। ਕੇਵਲ ਜਿੱਥੇ ਜਾਏ ਮਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ। ਸਾਡਾ ਉਹ ਸ਼ਬਦ ਕਿੱਥੋਂ ਤੱਕ ਹੈ? ਇੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਰੂਪ ਸਿਰ ਤੇ ਚੁੱਕਣ ਤੋਂ ਲੈ ਕੇ ਅੰਦਰ ਸਥਾਨ ਤੇ ਸਥਾਪਿਤ ਕਰਨ ਤੱਕ ਇਹ ਸ਼ਬਦ ਸਾਡੇ ਤੱਕ ਹੈ। ਪਰ ਅਸਲ ਵਿੱਚ ਗੁਰੂ ਨੇ ਇਸ ਥਾਨ ਦੀ ਗੱਲ ਕੀਤੀ ਸੀ, ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਇਸ ਅੰਦਰ ਦੀ ਗੱਲ ਕੀਤੀ, ਨਾ ਕਿ ਕੇਵਲ ਇੱਥੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਲਿਆ ਤੇ ਅੰਦਰ ਤੱਕ ਛੱਡਿਆ, ਵੀ ਥਾਨ ਸੁਹਾਵਾ ਹੋ ਗਿਆ। ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ। ਤੇ ਅੱਗੇ ਉਹਨਾਂ ਨੇ ਲਿਖਿਆ, ਕਹਿਣ ਲੱਗੇ ਵੀ ਜਦੋਂ ਇਹ ਅਵਸਥਾ ਬਣ ਜਾਏਗੀ ਫਿਰ ਉਹਨੂੰ ਕੀ ਕਰਨਾ ਪਏਗਾ, ਉਹਨੂੰ ਆਪਾਂ ਆਪ ਤਿਆਗਣਾ ਪਏਗਾ, ਹਉਮੈ ਹੰਕਾਰ ਤੋਂ ਉਹਨੂੰ ਜ਼ਿੰਦਗੀ ਪਾਸੇ ਕਰਨੀ ਪਏਗੀ। ਤੇ ਜਦੋਂ ਇਸ ਤਰੀਕੇ ਨਾਲ ਹਉਮੈ ਤੇ ਹੰਕਾਰ ਦਾ ਜਿਹੜਾ ਸਾਰੀ ਖੇਡ ਵਾਪਰਦੀ ਹੈ, ਕਹਿੰਦੇ ਆਪ ਛੱਡ। ਹੁਣ ਕਿਹੜਾ ਬੰਦਾ ਜਿਹੜਾ ਆਪਣੇ ਆਪ ਨੂੰ ਛੱਡਣ ਵਾਸਤੇ ਤਿਆਰ ਹੈ? ਆਪ ਛੱਡ ਤੋਂ ਭਾਵ ਕੀ, ਵੀ ਆਪਣੇ ਸਰੀਰ ਨੂੰ ਛੱਡ ਕੇ ਪਾਸੇ ਹੋ ਜਾਈਏ? ਆਪ ਦਾ ਇੱਥੇ ਅਰਥ ਹੈ ਹਉਮੈ। ਆਪ ਛੱਡ ਸਦਾ ਰਹੇ ਪਰਣੈ, ਪਰਣੈ ਦਾ ਅਰਥ ਹੁੰਦਾ ਆਸਰਾ। ਇਹ ਪਰਨਾ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਨਾ, ਅੱਜ ਵੀ ਬਹੁਤ ਸਾਰੇ ਸਾਡੇ ਬਜ਼ੁਰਗ ਮੋਢੇ ਤੇ ਪਰਨਾ ਰੱਖਦੇ ਨੇ। ਉਹ ਪਰਨੇ ਸ਼ਬਦ ਤੋਂ ਹੀ ਜਿਹੜਾ ਪਰਨੈ ਆਸਰਾ, ਉਹ ਪਰਨੇ ਦਾ ਇੰਨਾ ਕੁ ਆਸਰਾ ਹੁੰਦਾ ਸੀ ਵੀ ਜੇ ਕਿਤੇ ਅੰਦਰ ਬਾਹਰ ਜਾਣਾ ਹੋਇਆ ਉਹਦੇ 'ਚ ਸਮਾਨ ਵੀ ਬੱਝਿਆ ਜਾ ਸਕਦਾ ਸੀ, ਕਿਤੋਂ ਸਮਾਨ ਲੈ ਕੇ ਆਏ ਤੇ ਉਹ ਪਰਨੇ ਦੇ 'ਚ ਬੰਨ ਲਿਆ। ਕਿਤੇ ਧੁੱਪ ਹੋਈ, ਪਰਨੇ ਨੂੰ ਗਿੱਲਾ ਕੀਤਾ, ਆਪਣੇ ਸਿਰ ਤੇ ਪਾ ਲਿਆ। ਕਿਤੇ ਦੇਖਿਆ ਵੀ ਥਕਾਵਟ ਹੋ ਗਈ ਕਿਸੇ ਦਰਖਤ ਦੇ ਥੱਲੇ, ਉੱਥੇ ਉਹਨੂੰ ਵਿਛਾ ਕੇ ਉਹਦੇ 'ਤੇ ਲੇਟ ਗਏ। ਗੱਲ ਕੀ ਵੀ ਉਹ ਪਰਨੇ ਤੋਂ, ਇਹ ਪਰਨੇ ਸ਼ਬਦ ਗੁਰਬਾਣੀ ਵਿੱਚ ਜਿਹੜਾ ਸਾਨੂੰ ਸਮਝਾਇਆ ਗਿਆ ਵੀ ਉਹ ਜਿੱਦਾਂ ਆਸਰਾ ਬਣਦਾ ਨਾ, ਜਿੱਥੇ ਵੀ ਕਿਤੇ ਨਹਾਉਣ ਦੇ ਕੰਮ ਆ ਗਿਆ, ਕਿਤੇ ਆਪਣੇ ਆਪ ਦੇ ਜੀਵਨ ਨੂੰ ਢੱਕਣ ਦੇ ਕੰਮ ਆ ਗਿਆ, ਇਸੇ ਤਰੀਕੇ ਨਾਲ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਾਈ ਆਪ ਛੱਡ ਸਦਾ ਰਹੇ ਪਰਨੈ, ਗੁਰੂ ਦਾ ਆਸਰਾ ਤੱਕੇ ਤੇ ਕੀ ਸਮਝੇ, ਗੁਰਬਿਨ ਅਵਰ ਨਾ ਜਾਣੈ ਕੋਈ। ਭਾਈ ਸਾਹਿਬ ਨੇ ਪ੍ਰਾਰੰਭ ਦੇ ਵਿੱਚ ਸ਼ਬਦ ਪੜ੍ਹਿਆ ਨਾ ਗੌਂਡ ਰਾਗ ਦੇ ਵਿੱਚੋਂ ਭਗਤ ਨਾਮਦੇਵ ਜੀ ਦਾ, ਇਸ ਗੱਲ ਦਾ ਸੂਚਕ ਹੈ ਵੀ ਮੈਂ ਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਕੁਝ ਨਹੀਂ ਜਾਣਦਾ, ਮੈਂ ਤੇ ਸਾਰਿਆਂ ਨੂੰ ਵੱਟੇ ਦੇ ਵਿੱਚ ਦੇਣ ਵਾਸਤੇ ਤਿਆਰ ਹਾਂ। ਹੋਂ ਤੋ ਏਕ ਰਮਈਆ ਲੈ ਹੋਂ ਆਨ ਦੇਵ ਬਦਲਿਆ ਬੰਦੇ ਹੋਂ। ਕਹਿੰਦੇ ਮੈਂ ਤੇ ਬਦਲੇ 'ਚ ਸਾਰੇ ਹੀ ਦੇਣ ਵਾਸਤੇ ਤਿਆਰ ਹਾਂ, ਕੋਈ ਲੈਣ ਵਾਲਾ ਤੇ ਹੋਏ, ਮੈਂ ਤੇ ਇੱਕ ਰਮਈਏ ਨਾਲ ਜੁੜਿਆ ਹੋਇਆ ਰਮਈਏ। ਹੋਂ ਤੋ ਏਕ ਰਮਈਆ, ਰਮਈਆ ਦਾ ਅਰਥ ਹੁੰਦਾ ਰਮਿਆ ਹੋਇਆ, ਜਿਹੜਾ ਪੂਰੀ ਸ੍ਰਿਸ਼ਟੀ 'ਚ ਕਾਇਨਾਤ ਦੇ ਵਿੱਚ ਰਮਿਆ ਹੋਇਆ, ਉਸ ਰਮਈਏ ਦੀ ਗੱਲ ਚੱਲ ਰਹੀ ਹੈ। ਤੇ ਕਹਿਣ ਲੱਗੇ ਗੁਰਬਿਨ ਅਵਰ ਨਾ ਜਾਣੈ ਕੋਏ, ਗੁਰੂ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਕੁਝ ਨਹੀਂ ਜਾਣਦਾ, ਕਿਉਂਕਿ ਉਹਨੇ ਸਮਝ ਲਿਆ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾਂ ਮੈਂ ਨਾਹੀ ਹੋਰ। ਇਸੇ ਪੌੜੀ ਦੇ ਆਧਾਰ ਦੇ ਉੱਤੇ ਅਸੀਂ ਇਤਿਹਾਸ ਦਾ ਇੱਕ ਪੱਖ ਵਿਚਾਰਨ ਦਾ ਯਤਨ ਕਰਨਾ ਹੈ ਕਿ ਗੁਰੂ ਦੇ ਸਨਮੁਖ ਰਹਿਣ ਵਾਲੇ ਦਾ ਜੀਵਨ ਤੇ ਗੁਰਬਾਣੀ ਇਹ ਬਿਆਨ ਕਰਦੀ ਹੈ ਵੀ ਉਹ ਕਹਿੰਦਾ ਕਰਵਤ ਭਲਾ ਨਾ ਕਰਵਟ ਤੇਰੀ, ਕਹਿੰਦੇ ਮੈਨੂੰ ਆਰਾ ਚੰਗਾ, ਜੋ ਤਨ ਚੀਰੇ ਅੰਗ ਨਾ ਮੋਰੋ, ਕਹਿਣ ਲੱਗੇ ਵੀ ਮੇਰਾ ਸਰੀਰ ਚੀਰਿਆ ਜਾਏ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ, ਪਰ ਸਤਿਗੁਰੂ ਮੈਂ ਤੇਰੇ ਤੋਂ ਦੂਰ ਹੋ ਕੇ ਜੀਵਨ ਬਤੀਤ ਨਹੀਂ ਕਰ ਸਕਦਾ। ਗੁਰਬਾਣੀ ਤੇ ਇਹ ਸਮਝਾ ਰਹੀ ਹੈ ਨਾ, ਕਰਵਤ ਭਲਾ ਨਾ ਕਰਵਟ ਤੇਰੀ। ਕਰਵਤ ਕਹਿੰਦੇ ਨੇ ਆਰੇ ਨੂੰ, ਤੇ ਕਰਵਟ ਹੁੰਦੀ ਹੈ ਪਿੱਠ ਕਰਨਾ, ਕੰਢ ਮੋੜਨੀ। ਕਹਿਣ ਲੱਗੇ ਵੀ ਮੈਂ ਆਰੇ ਨਾਲ ਚਿਰਨਾ ਪਸੰਦ ਕਰਾਂਗਾ, ਪਰ ਮੈਨੂੰ ਤੇਰੇ ਵੱਲ ਨੂੰ ਪਿੱਠ ਕਰਨੀ ਪਸੰਦ ਨਹੀਂ, ਮੈਂ ਤੇ ਤੇਰੇ ਸਨਮੁਖ ਰਹਿਣਾ ਚਾਹੁੰਦਾ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਜਿੱਥੇ ਗੁਰਬਾਣੀ ਵਿੱਚ ਇਹ ਦਰਜ ਕੀਤਾ, ਉੱਥੇ 131 ਅੰਗ ਦੇ ਉੱਤੇ ਪਾਤਸ਼ਾਹ ਨੇ ਕੁਝ ਕੁਐਸਚਨ ਲਿਖੇ। ਕਹਿਣ ਲੱਗੇ ਕੌਣ ਸੋ ਦੁਖੀਆ ਕੌਣ ਸੋ ਸੁਖੀਆ, ਕਹਿਣ ਲੱਗੇ ਵੀ ਕਿਹੜਾ ਬੰਦਾ ਸੁਖੀ ਹੈ ਕਿਹੜਾ ਬੰਦਾ ਦੁਖੀ ਹੈ, ਕਿਹੜਾ ਗੁਰੂ ਦੇ ਸਨਮੁਖ ਰਹਿਣ ਵਾਲਾ ਕਿਹੜਾ ਗੁਰੂ ਤੋਂ ਬੇਮੁਖ ਹੈ। ਤੇ ਉੱਥੇ ਉਹਨਾਂ ਨੇ ਉਦਾਹਰਣ ਦਿੱਤੀ, ਗੁਰਮੁਖ ਸੁਖੀਆ ਮਨਮੁਖ ਬੇਮੁਖੀਆ, ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲਾ ਸੁਖੀ ਹੈ ਤੇ ਗੁਰੂ ਤੋਂ ਮੂੰਹ ਪਾਸੇ ਕਰਨ ਵਾਲਾ ਉਹ ਦੁਖੀ ਹੈ ਜਿਹਦਾ ਮਨ ਗੁਰੂ ਵਾਲੇ ਪਾਸੇ ਨਹੀਂ ਆਪਣੇ ਮਨ ਵਾਲੇ ਪਾਸੇ ਹੈ। ਗੁਰਮੁਖ ਸੁਖੀਆ ਮਨਮੁਖ ਬੇਮੁਖੀਆ, ਕਹਿਣ ਲੱਗੇ ਵੀ ਉਹ ਮਨਮੁਖ ਜਿਹੜਾ ਗੁਰੂ ਤੋਂ ਦੂਰ ਹੈ ਉਹ ਹਮੇਸ਼ਾ ਹੀ ਦੁਖੀ ਰਹਿੰਦਾ ਹੈ। ਹੁਣ ਜਦੋਂ ਗੁਰਬਾਣੀ ਵਾਰ ਵਾਰ ਫਿਰ ਸਿੱਖ ਦੀ ਭਾਵਨਾ ਬਿਆਨ ਕਰਦੀ ਹੈ ਬਾਣੀ, ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ ਤਿਉਂ ਸਿੱਖ ਗੁਰਬਿਨ ਮਰ ਜਾਈ, ਕਹਿਣ ਲੱਗੇ ਵੀ ਮੈਂ ਤੇ ਤੇਰੇ ਬਿਨਾਂ ਰਹਿ ਨਹੀਂ ਸਕਦਾ। ਫਿਰ ਜਿਹੜੇ ਸੋਦਰ ਦਾ ਪਾਠ ਕਰਦੇ ਨੇ ਉਹ ਰੋਜ਼ ਪੜ੍ਹਦੇ ਨੇ ਆਖਾਂ ਜੀਵਾਂ ਵਿਸਰੈ, ਕਿੰਨੀਆਂ ਉਦਾਹਰਨਾਂ ਨੇ ਗੁਰਬਾਣੀ ਵਿੱਚ ਵੀ ਤੇਰੇ ਤੋਂ ਦੂਰ ਹੋ ਕੇ ਮੈਂ ਰਹਿ ਕੋਈ ਨਹੀਂ ਸਕਦਾ, ਮੈਂ ਤੇ ਤੇਰੇ ਨਾਲ ਰਹਿਣਾ ਚਾਹੁੰਦਾ, ਥਾਂ ਥਾਂ ਤੇ ਸਮਝਾਇਆ। ਤੇ ਜਦੋਂ ਆਪਾਂ ਮੁਕਤਸਰ ਦੀ ਜੰਗ ਦੀ ਗੱਲ ਕਰਦੇ ਹਾਂ, 40 ਮੁਕਤਿਆਂ ਦੀ ਗੱਲ ਕਰਦੇ ਹਾਂ, ਸਾਧ ਸੰਗਤ ਗੁਰਬਾਣੀ ਦੇ ਆਧਾਰ ਦੇ ਉੱਤੇ ਤੇ ਇਤਿਹਾਸ ਦੇ ਕੁਝ ਤੱਥਾਂ ਤੇ ਸਾਨੂੰ ਦੂਰ ਅੰਦੇਸ਼ੀ ਦੇ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਕਿ ਜਦੋਂ ਅਸੀਂ 40 ਮੁਕਤਿਆਂ ਦੀ ਗੱਲ ਕਰਦੇ ਹਾਂ, ਜਿਹੜਾ ਮੁਕਤਸਰ ਦਾ ਪਹਿਲਾ ਜਿਹੜਾ ਨਾਂ ਸੀ ਉਹਨੂੰ ਖਿਦਰਾਣੇ ਦੀ ਢਾਬ ਕਹਿੰਦੇ ਸੀ। ਢਾਬ ਦਾ ਅਰਥ ਹੁੰਦਾ ਢਾਬ ਸ਼ਬਦ ਜਿਹੜਾ ਆਬ ਸ਼ਬਦ ਤੋਂ ਹੋਣ ਦੇ ਵਿੱਚ ਆਇਆ। ਆਬ ਕਹਿੰਦੇ ਨੇ ਪਾਣੀ ਨੂੰ, ਢਾਬ ਸ਼ਬਦ ਆਬ ਸ਼ਬਦ ਤੋਂ ਹੋਂਦ ਵਿੱਚ ਆਇਆ। ਆਬ ਕਹਿੰਦੇ ਨੇ ਪਾਣੀ ਨੂੰ, ਜਿੱਥੇ ਜਦੋਂ ਬਾਰਿਸ਼ ਹੋਏ ਨਾ, ਸੱਜੇ ਖੱਬੇ ਤੋਂ ਥਾਂ ਉੱਚੀ ਹੋਵੇ ਤੇ ਵਿਚਕਾਰ ਤੋਂ ਨੀਵੀਂ ਹੋਏ, ਬਹੁਤ ਪਾਣੀ ਦੀ ਬਾਰਿਸ਼ ਜਦੋਂ ਹੋਏ, ਉਹ ਸਾਰਾ ਪਾਣੀ ਜਦੋਂ ਉਸ ਥਾਂ ਤੇ ਇਕੱਠਾ ਹੋ ਜਾਏ ਆ ਕੇ, ਤੇ ਉਹਨੂੰ ਕਹਿੰਦੇ ਸੀ ਵੀ ਇਹ ਢਾਬ ਹੈ ਪਾਣੀ ਦੀ। ਉਸ ਨੂੰ ਖਿਦਰਾਣੇ ਦੀ ਢਾਬ ਉਸ ਸਮੇਂ ਦੇ ਵਿੱਚ ਕਿਹਾ ਜਾਂਦਾ ਸੀ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਦੇ ਨੇ, ਕਿਲਾ ਛੱਡਦੇ ਨੇ, ਤੇ ਕਈਆਂ ਨੇ ਇਹ ਧਾਰਨਾ ਬਣਾ ਲਈ ਵੀ ਜਿਹੜੇ 40 ਸਿੰਘਾਂ ਨੇ ਬਦਾਵਾ ਦਿੱਤਾ ਹੈ ਨਾ, ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਿੱਤਾ। ਇਹ ਸ਼ਬਦ ਮੈਂ ਤਾਂ ਵਰਤ ਰਿਹਾ ਕਿਉਂਕਿ ਸਾਡੇ 'ਚ ਪ੍ਰਚਲਿਤ ਹੈ, ਪਰ ਬਦਾਵੇ ਦੇ ਅਸੀਂ ਅਰਥ ਅੱਗੇ ਜਾ ਕੇ ਸਮਝਾਂਗੇ। ਕੇਵਲ ਇਹ ਨਹੀਂ, ਉਹਨਾਂ ਨੇ ਇਹ ਗੱਲ ਸੁਣੀ ਸੁਣਾਈ, ਜਿੱਥੋਂ ਸੁਣੀ ਉਹਨਾਂ ਨੇ ਵਾਰ ਵਾਰ ਇਹੀ ਲਿਖਿਆ ਵੀ ਆਨੰਦਪੁਰ ਸਾਹਿਬ ਦੇ ਵਿੱਚੋਂ ਹੀ ਉਹਨਾਂ 40 ਨੇ ਗੁਰੂ ਤੋਂ ਇਹ ਕਹਿ ਦਿੱਤਾ ਵੀ ਤੁਸੀਂ ਅੱਜ ਤੋਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ। ਪਰ ਸਾਧ ਸੰਗਤ, ਜਿਹੜੇ ਸਿੱਖ ਪਿਛਲੀਆਂ 13 ਜੰਗਾਂ ਦੇ ਵਿੱਚ ਜਾਨਾਂ ਹੂਲ ਕੇ ਲੜੇ ਹੋਣ, ਕਿਉਂਕਿ ਖਿਦਰਾਣੇ ਦੀ ਜਿਹੜੀ ਆਖਰੀ ਜੰਗ 14ਵੀਂ ਜੰਗ ਹੈ ਗੁਰੂ ਪਾਤਸ਼ਾਹ ਦੀ, 13 ਜੰਗਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਹੂਲ ਕੇ ਲੜੀਆਂ ਹੋਣ, ਇੰਨੇ ਨੇੜੇ ਤੋਂ ਗੁਰੂ ਸਾਹਿਬ ਨੂੰ ਜਿਨ੍ਹਾਂ ਨੇ ਦੇਖਿਆ ਹੋਏ ਸਾਧ ਸੰਗਤ, ਔਰ ਗੁਰੂ ਦੇ ਖੇਡ ਨੂੰ ਜਾਣਦੇ ਹੋਣ, ਅਸੀਂ ਕਿੱਦਾਂ ਆਪਣੇ ਮਨ ਵਿੱਚ ਇਹ ਗੱਲ ਸੋਚ ਸਕਦੇ ਹਾਂ ਵੀ ਉਹ ਸਿੱਖ ਕੇਵਲ ਦੁੱਖ ਕਰਕੇ, ਮਾੜੀ ਜਿਹੀ ਭੁੱਖ ਕਰਕੇ ਉਹ ਕਹਿਣ ਵੀ ਸੱਚੇ ਪਾਤਸ਼ਾਹ ਅਸੀਂ ਤੇਰੇ ਸਿੱਖ ਨਹੀਂ। ਅਕਸਵੱਟੀ ਕਿੱਥੇ ਜਾਏਗੀ ਗੁਰਬਾਣੀ ਦੀ ਸਾਧ ਸੰਗਤ, ਹੁਣੇ ਪੜ੍ਹ ਕੇ ਹਟੀ ਆ। ਉਹ ਤੇ ਜਿਉਂ ਅੰਦਰੋਂ ਗੁਰੂ ਦੇ ਨਾਲ ਸੀ, ਕੋਈ ਐਵੇਂ ਆਪਣੇ ਜੀਵਨ ਨੂੰ ਦਾਅ ਤੇ ਨਹੀਂ ਲਾ ਦਿੰਦਾ। ਆਪਾਂ ਸੋਚੀਏ ਨਾ ਵੀ ਬੰਦਾ ਕਵੇ ਵੀ ਤੂੰ, ਇਹ ਇੱਕ ਪੀੜ੍ਹੀ ਦੀ ਖੇਡ ਨਹੀਂ, ਆਪਾਂ ਅੱਗੇ ਜਾ ਕੇ ਇਸ ਚੀਜ਼ ਨੂੰ ਸਮਝਾਂਗੇ। ਉਹਨਾਂ ਨੇ ਇਹ ਵਾਰ ਵਾਰ ਪ੍ਰਚਾਰ ਕੀਤਾ ਵੀ ਉੱਥੇ ਬਦਾਵਾ ਲਿਖਿਆ ਗਿਆ। ਖੈਰ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜਦੋਂ ਕਿਲ੍ਹਾ ਖਾਲੀ ਕਰਨ ਦੀ ਵਾਰੀ ਵੀ ਆਉਂਦੀ ਹੈ ਨਾ, ਤੇ ਜਦੋਂ ਉਹਨਾਂ ਨੇ, ਔਰੰਗਜ਼ੇਬ ਨੇ ਕੁਰਾਨ ਦੇ ਉੱਤੇ, ਕੁਰਾਨ ਦੀ ਜ਼ਿਲਤ ਦੇ ਉੱਤੇ ਚਿੱਠੀ ਲਾ ਕੇ ਭੇਜੀ ਵੀ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ, ਬਸ ਤੁਸੀਂ ਸਾਡੀ ਇਹ ਬੇਨਤੀ ਪ੍ਰਵਾਨ ਕਰੋ ਵੀ ਤੁਸੀਂ ਕਿਲ੍ਹਾ ਖਾਲੀ ਕਰ ਦਿਓ, ਕਿਉਂਕਿ 8 ਮਹੀਨਿਆਂ ਦਾ ਘੇਰਾ ਹੋ ਚੁੱਕਾ ਸੀ। ਸਮੇਂ ਦੀ ਹਕੂਮਤ ਦਾ ਬਾਦਸ਼ਾਹ ਹੋਏ, ਇੰਨੀਆਂ ਹਜ਼ਾਰਾਂ ਦੀਆਂ ਲੱਖਾਂ ਦੀਆਂ ਫੌਜਾਂ ਹੋਣ ਤੇ ਕੁਛ ਮੁੱਠੀ ਭਰ ਸਿੱਖਾਂ ਤੋਂ ਉਹ ਕਿਲ੍ਹਾ ਖਾਲੀ ਨਾ ਕਰਵਾ ਸਕਣ, ਇਹ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਸੀ ਸਮੇਂ ਦੀ ਹਕੂਮਤ ਵਾਸਤੇ ਵੀ ਹੱਦ ਹੋ ਗਈ। 4 ਸਵੇਰੇ ਤੋਂ ਲੱਖਾਂ ਹੀ ਫੌਜਾਂ ਨੇ ਘੇਰੇ ਹੋਏ ਨੇ, ਪਰ ਇਹ ਹਿੰਮਤ ਨਹੀਂ ਪੈਂਦੀ ਕਿਸੇ ਦੀ ਵੀ ਉਹ ਜਾ ਕੇ ਕਿਲ੍ਹਾ ਖਾਲੀ ਕਰਵਾ ਲੈਣ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਫਿਰ ਆਟੇ ਦੀਆਂ ਗਊਆਂ ਬਣਾ ਕੇ ਗੀਤਾ ਦੇ ਨਾਲ ਇਹ ਕਸਮਾਂ ਸਹੁੰਆਂ ਖਾਧੀਆਂ ਵੀ ਤੁਸੀਂ ਕਿਲ੍ਹਾ ਖਾਲੀ ਕਰ ਜਾਓ। ਤੇ ਇੱਥੇ ਇੱਕ ਸਵਾਲ ਜ਼ਰੂਰ ਮਨ ਦੇ ਵਿੱਚ ਵਿਚਾਰਿਓ ਔਰ ਵਿਚਾਰਨਯੋਗ ਹੈ, ਨਾ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੁਰਾਨ ਨੂੰ ਮੰਨਦੇ ਨੇ, ਨਾ ਉਹ ਕੁਰਾਨ ਦੇ ਆਪਣੇ ਆਪ ਦੇ ਮਨ ਦੇ ਵਿੱਚ ਅਕੀਦਾ ਰੱਖਦੇ ਨੇ ਵੀ ਇਹ ਮੇਰਾ ਕੋਈ ਧਾਰਮਿਕ ਗ੍ਰੰਥ ਹੈ, ਤੇ ਨਾ ਉਹਨਾਂ ਦਾ ਕੋਈ ਗੀਤਾ ਦੇ ਨਾਲ ਸੰਬੰਧ ਹੈ। ਸ਼ਬਦ ਤੁਸੀਂ ਪੜ੍ਹ ਹੀ ਲਿਆ, ਭਾਈ ਸਾਹਿਬ ਹੋਰਾਂ ਨੇ ਜਿਹੜਾ ਪੜ੍ਹਿਆ ਸ਼ਬਦ ਵੀ ਇਹ ਅਵਸਥਾ ਬਣਦੀ ਹੈ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਲਦ ਚਰੇ ਡੌਰੂ ਡਮਕਾਵੈ, ਇਹ ਸਾਰੀਆਂ ਅਵਸਥਾਵਾਂ ਉਹਨਾਂ ਨੇ ਬਿਆਨ ਕੀਤੀਆਂ ਵੀ ਸਾਡਾ ਇਹਦੇ ਨਾਲ ਰਿਸ਼ਤਾ ਨਹੀਂ, ਸਾਡਾ ਰਿਸ਼ਤਾ ਗੁਰੂ ਨਾਲ ਹੈ। ਧੰਨ ਗੁਰੂ ਸੱਚੇ ਪਾਤਸ਼ਾਹ ਨੇ ਸਵਾਲ ਇਹ ਪੈਦਾ ਹੁੰਦਾ ਵੀ ਉਹਨਾਂ ਤੇ ਭਰੋਸਾ ਕਿਉਂ ਕੀਤਾ। ਭਰੋਸਾ ਕਰਨ ਦਾ ਇੱਕੋ ਇੱਕ ਕਾਰਨ ਸੀ ਸਾਧ ਸੰਗਤ, ਕਿਉਂਕਿ ਜਦੋਂ ਕੋਈ ਬੰਦਾ ਆਪਣੇ ਧਰਮ ਦੀ ਸਹੁੰ ਖਾਂਦਾ ਹੈ ਨਾ, ਤੇ ਉਹਦੇ ਤੇ ਭਰੋਸਾ ਕਿਤੇ ਨਾ ਕਿਤੇ ਮਨ ਕਰਦਾ ਵੀ ਇਹਦੇ ਤੇ ਭਰੋਸਾ ਕਰੀਏ, ਇਹਨੇ ਆਪਣੇ ਧਰਮ ਦੀ ਸਹੁੰ ਖਾਧੀ ਹੈ। ਗੁਰੂ ਪਾਤਸ਼ਾਹ ਧਰਮੀ ਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਰਮ ਨੂੰ ਜ਼ਿੰਦਗੀ ਵਿੱਚ ਪਾਲਣ ਵਾਲੇ ਨੇ। ਉਹਨਾਂ ਨੇ ਸਿਰਫ ਇਸ ਕਰਕੇ ਉਹਨਾਂ ਤੇ ਭਰੋਸਾ ਕੀਤਾ ਕਿਉਂਕਿ ਉਹਨਾਂ ਨੇ ਆਪਣੇ ਧਰਮ ਨੂੰ ਮੁੱਖ ਰੱਖਦਿਆਂ ਇਹ ਗੱਲ ਸਾਹਮਣੇ ਰੱਖੀ ਵੀ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ। ਤੇ ਜਿਉਂ ਹੀ ਕਿਲ੍ਹੇ ਦੇ ਵਿੱਚੋਂ ਬਾਹਰ ਆਉਂਦੇ ਨੇ, ਉਹ ਹਮਲਾ ਕਰ ਦਿੰਦੇ ਨੇ, ਫਿਰ 40 ਕਿੱਦਾਂ ਨਿਕਲ ਕੇ ਚਲੇ ਗਏ ਉੱਥੋਂ, ਜਿਹੜੇ ਉੱਥੋਂ ਰਾਸ਼ਨ ਪਾਣੀ ਨਹੀਂ ਅੰਦਰ ਬਾਹਰ ਜਾਣ ਦੇ ਰਹੇ, ਉੱਥੇ ਸਿੱਖ ਭੁੱਖੇ ਪਾਣੇ ਨੇ। ਸਾਧ ਸੰਗਤ, ਅਸੀਂ ਇਹਨਾਂ ਮੁੱਦਿਆਂ ਨੂੰ ਕਦੇ ਵਿਚਾਰਨ ਦਾ ਯਤਨ ਨਹੀਂ ਕੀਤਾ ਕਿਉਂਕਿ ਸਾਨੂੰ ਕਈ ਵਾਰੀ ਲੱਗਦਾ ਵੀ ਸੰਗਤ ਦੇ ਵਿੱਚ ਪਤਾ ਨਹੀਂ ਕੋਈ ਖਲਬਲੀ ਮੈਦਾ ਹੋ ਜਾਏਗੀ, ਪਰ ਤੁਸੀਂ ਧਿਆਨ ਨਾਲ ਇਹਨਾਂ ਚੀਜ਼ਾਂ ਨੂੰ ਬਚੋ ਵੀ ਜਿਹੜੇ ਅਗਲੇ ਅੰਦਰ ਰਾਸ਼ਨ ਵੀ ਜਾਣ ਨਹੀਂ ਦੇ ਰਹੇ ਤੇ ਉਹ 40 ਨੂੰ ਕਿੱਦਾਂ ਬਾਹਰ ਜਾਣ ਦਿੰਦੇ। ਤੇ ਉੱਥੇ ਜਦੋਂ ਧੰਨ ਗੁਰੂ ਸੱਚੇ ਪਾਤਸ਼ਾਹ ਦੀ ਗੱਲ ਚੱਲਦੀ ਆ, ਉਹ ਧਰਮੀ ਨੇ ਤੇ ਉਹ ਉਹਨਾਂ ਨੇ ਧਰਮ ਦੀ ਪਾਲਣਾ ਕੀਤੀ ਤੇ ਅਸੀਂ ਅੱਜ ਤੱਕ ਇਹ ਉਦਾਹਰਣਾਂ ਦਿੰਦੇ ਹਾਂ ਉਹਨਾਂ ਦੀਆਂ ਵੀ ਉਹਨਾਂ ਨੇ ਆਪਣੇ ਧਰਮ ਦੀ ਸਹੁੰ ਖਾ ਕੇ ਬੇਈਮਾਨੀ ਕੀਤੀ ਪਰ ਸੱਚੇ ਪਾਤਸ਼ਾਹ ਨੇ ਉਹਨਾਂ ਤੇ ਭਰੋਸਾ ਕੀਤਾ ਵੀ ਨਹੀਂ ਇਹਨਾਂ ਨੇ ਆਪਣੇ ਧਰਮ ਦਾ ਵਾਸਤਾ ਪਾਇਆ। ਧੰਨ ਗੁਰੂ ਸੱਚੇ ਪਾਤਸ਼ਾਹ ਉਹ ਸਦੀ ਦੇ ਨਾਇਕ ਨੇ ਜਿਨ੍ਹਾਂ ਨੇ ਜੋ ਗੱਲ ਆਖੀ ਉਹਨੂੰ ਸਿਰੇ ਲਾਇਆ ਕਹਿ ਕੇ ਮੁਕਰੇ ਨਹੀਂ ਤੇ ਜਦੋਂ ਉਹਨਾਂ ਨੇ ਸੌਹਾਂ ਵੀ ਖਾਧੀਆਂ ਸਾਰਾ ਕੁਝ ਕੀਤਾ ਤੇ ਐਸੇ ਘੇਰੇ ਦੇ ਵਿੱਚੋਂ ਸਾਧ ਸੰਗਤ ਕਿਸੇ ਦਾ ਵੀ ਨਿਕਲਣਾ ਉੱਥੋਂ ਸੌਖਾ ਨਹੀਂ ਸੀ ਤੇ ਫਿਰ ਉਹ ਵੀ 40 ਸਿੰਘਾਂ ਦਾ ਜਿਹੜੇ 40 ਸਿੰਘਾਂ ਦੀ ਮੁਕਤਸਰ ਦੇ ਵਿੱਚ ਜੰਗ ਹੋਈ ਉਹਨਾਂ ਵਿੱਚੋਂ ਕੋਈ ਵੀ ਸਿੰਘ ਉਸ ਸਮੇਂ ਕਿਲ੍ਹੇ ਦੇ ਵਿੱਚ ਮੌਜੂਦ ਨਹੀਂ ਸੀ। ਜਿਹੜੇ ਆਨੰਦਪੁਰ ਸਾਹਿਬ ਦੇ ਜੰਗ ਜਿਨ੍ਹਾਂ ਨੇ ਕਿਲ੍ਹੇ ਦੇ ਵਿੱਚ ਟਿਕਾਣਾ ਕੀਤਾ ਸੀ ਉਹ ਹੋਰ ਸਿੰਘ ਸੀ ਤੇ ਜਿਹੜੇ ਮੁਕਤਸਰ ਦੀ ਜੰਗ ਦੇ ਵਿੱਚ ਲੜੇ ਨੇ ਉਹਨਾਂ ਉਹ ਸਿੰਘ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਉਸ ਸਮੇਂ ਵਿੱਚ ਸਨ ਉਹਨਾਂ ਦਾ ਉੱਥੇ ਕੋਈ ਵੀ ਸਿੰਘ ਮੌਜੂਦ ਨਹੀਂ ਸੀ। ਇਹ ਕਿਵੇਂ ਆਪਾਂ ਇਹਨੂੰ ਹੌਲੀ ਹੌਲੀ ਵਿਚਾਰਾਂਗੇ ਤਾਂ ਕਿ ਸਾਨੂੰ ਗੱਲ ਸਮਝ ਪੈ ਜੇ। ਧੰਨ ਗੁਰੂ ਸੱਚੇ ਪਾਤਸ਼ਾਹ ਜਦੋਂ ਉੱਥੋਂ ਕਿਲ੍ਹਾ ਖਾਲੀ ਕਰਦੇ ਨੇ, ਕਿਲ੍ਹਾ ਖਾਲੀ ਕਰਨ ਤੋਂ ਬਾਅਦ ਸਾਨੂੰ ਸਰਸਾਂ ਦੀ ਸਾਰੀ ਖੇਡ ਜਦੋਂ ਉਹ ਵਾਪਰਦੀ ਹੈ, ਉਸ ਤੋਂ ਬਾਅਦ ਜਦੋਂ ਚਮਕੌਰ ਦੀ ਜੰਗ ਹੁੰਦੀ ਹੈ, ਚਮਕੌਰ ਦੀ ਗੜੀ ਦੇ ਵਿੱਚੋਂ ਪਾਤਸ਼ਾਹ ਫਿਰ ਉੱਥੋਂ ਤੁਰਦੇ ਨੇ, ਫਿਰ ਜਦੋਂ ਪਹੁੰਚਦੇ ਨੇ ਪਿੰਡ ਰੂਪੇਆਣਾ ਤੇ ਰਾਮੇਆਣਾ ਦੀ ਜੂਹ ਦੇ ਵਿੱਚ, ਇਹ ਰੂਪੇਆਣਾ ਤੇ ਰਾਮੇਆਣਾ ਪਿੰਡ ਦੀ ਜੂਹ ਦੇ ਵਿੱਚ ਇੱਕ ਰੋਹੀ ਸੀ। ਰੋਹੀ ਰੋਹੀ ਕਿਹਨੂੰ ਕਹਿੰਦੇ ਨੇ? ਉਜਾੜ, ਜਿੱਥੇ ਜੰਗਲ ਹੋਏ। ਉਸ ਰੋਹੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਟਿਕਾਣਾ ਕੀਤਾ ਤੇ ਜਦੋਂ ਉੱਥੇ ਗੁਰੂ ਪਾਤਸ਼ਾਹ ਨੇ ਟਿਕਾਣਾ ਕੀਤਾ ਤੇ ਉਹਨਾਂ ਹੀ ਸਮਿਆਂ ਦੇ ਵਿੱਚ ਇੱਕ ਸਿੱਖ ਸੀ ਪੱਟੀ ਦਾ ਰਹਿਣ ਵਾਲਾ, ਦੇਸ ਰਾਜ, ਭਾਈ ਦੇਸ ਰਾਜ, ਉਹਦੀ ਮੌਤ ਹੋਈ ਸੀ। ਤੇ ਉਹ ਭਾਈ ਦੇਸ ਰਾਜ ਕੌਣ ਸੀ? ਭਾਈ ਦੇਸ ਰਾਜ ਜਿਹੜਾ ਸੀ ਮਾਈ ਭਾਗ ਕੌਰ ਜੀ ਦਾ ਸਹੁਰਾ ਸੀ। ਭਾਈ ਦੇਸ ਰਾਜ ਕੌਣ ਸੀ? ਮਾਈ ਭਾਗ ਕੌਰ ਜੀ। ਆਪਾਂ ਤੇ ਮਾਈ ਭਾਗੋ ਕਹਿ ਕੇ ਕੌਰ ਸ਼ਬਦ ਨੂੰ ਹੀ ਗੁੰਮ ਕਰਦੇ ਹਾਂ ਨਾ, ਮਾਂ ਗੁਜਰ ਕੌਰ, ਮਾਤਾ ਗੁਜਰੀ। ਅਸੀਂ ਇਹ ਕਿਉਂ ਨਹੀਂ ਸੋਚਦੇ ਵੀ ਅਸੀਂ ਜਦੋਂ ਉਹਨਾਂ ਦੇ ਨਾਮ ਦੇ ਨਾਲ ਕੌਰ ਸ਼ਬਦ ਹੈ ਤੇ ਅਸੀਂ ਉਹਨੂੰ ਕੌਰ ਦੇ ਨਾਲ ਬੁਲਾਈਏ। ਤੁਸੀਂ ਦੇਖੋ ਸਟੇਜਾਂ ਤੋਂ ਵੀ ਮਾਤਾ ਗੁਜਰੀ, ਮਾਂ ਗੁਜਰੀ, ਅਸਲ ਵਿੱਚ ਉਹਨਾਂ ਦਾ ਨਾਂ ਸੀ ਗੁਜਰ ਕੌਰ ਤੇ ਉਹਨਾਂ ਦਾ ਨਾਂ ਸੀ ਮਾਈ ਭਾਗ ਕੌਰ। ਉਸ ਸਮੇਂ ਉਹਨਾਂ ਨੂੰ ਬੀਬੀ ਭਾਗ ਕੌਰ ਕਹਿੰਦੇ ਸੀ ਪਰ ਕਿਉਂਕਿ ਅਸੀਂ ਸਤਿਕਾਰ ਵਜੋਂ ਉਹਨਾਂ ਨੂੰ ਮਾਈ ਆਖਦੇ ਹਾਂ। ਜਿਵੇਂ ਅੱਜ ਬਹੁਤ ਸਾਰੇ ਲੋਕ ਇੰਟਰਨੈਟ ਦੇ ਉੱਤੇ ਵੀ, ਤੁਸੀਂ ਫੇਸਬੁੱਕ ਤੇ ਵੀ ਉੱਤੇ ਦੇਖੋਗੇ, ਉਹਨਾਂ ਨੇ ਫੋਟੋ ਲਾਈ ਹੈ ਵੀ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ, ਕਿਉਂ ਮਦਰ ਡੇ ਮਨਾ ਰਹੇ ਨੇ। ਪਰ ਜੇ ਕਿਸੇ ਨੇ ਸੱਚੀ ਮੁੱਚੀ ਮਾਂ ਦਾ ਦਿਨ ਮਨਾਉਣਾ ਤੇ ਉਹ ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰੇ। ਜੇ ਕਿਸੇ ਨੇ ਸੱਚੀ ਮੁੱਚੀ ਮਾਂ ਦਾ ਦਿਨ ਮਨਾਉਣਾ ਉਹ ਯਾਦ ਕਰੇ ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ ਨੂੰ। ਜੇ ਸੱਚੀ ਮੁੱਚੀ ਮਾਂ ਦਾ ਦਿਨ ਮਨਾਉਣਾ ਸਤ ਸੰਗਤ, ਉਹ ਯਾਦ ਕਰੇ ਮਾਈ ਭਾਗ ਕੌਰ ਜੀ ਨੂੰ। ਜੇ ਕਿਸੇ ਨੇ ਸੱਚੀ ਮੁੱਚੀ ਮਾਂ ਦਾ ਦਿਨ ਮਨਾਉਣਾ ਉਹ ਯਾਦ ਕਰੇ ਉਸ ਮਾਂ ਦੀ ਸਿੱਖਿਆ ਨੂੰ ਜਿਹਨੂੰ ਅਸੀਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਮਾਤਾ ਜੀ ਕਹਿੰਦੇ ਹਾਂ। ਉਹਨਾਂ ਮਹਾਨ ਯੋਧਿਆਂ ਦੀ ਮਾਤਾਵਾਂ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਉਹ ਜੀਵਨ ਜੀਵਿਆ ਜਿਨ੍ਹਾਂ ਦੀ ਅੱਜ ਤੱਕ ਅਸੀਂ ਮਿਸਾਲ ਦਿੰਦੇ ਹਾਂ। ਪਰ ਅਸੀਂ ਤੇ ਇੱਕ ਦਿਨ ਮਾਂ ਦਾ ਦਿਨ ਮਨਾ ਲਿਆ, ਇੱਕ ਦਿਨ ਪਿਓ ਦਾ ਦਿਨ ਮਨਾ ਲਿਆ, ਬਾਕੀ ਜਿਹੜੇ ਦਿਨ ਬਾਕੀ ਬਚਦੇ ਨੇ ਉਹ ਕਿੱਥੇ ਰਹਿ ਗਏ? ਇੱਕ ਦਿਨ ਮਾਂ ਦੀ ਸੰਭਾਲ ਕਰਨੀ ਹੈ, ਇੱਕ ਦਿਨ ਪਿਓ ਦੀ ਸੰਭਾਲ ਕਰਨੀ ਹੈ। ਇਹ ਤੇ ਸਦੀਵੀ ਜ਼ਿੰਮੇਵਾਰੀ ਹੈ ਸਾਡੀ, ਜਦੋਂ ਤੱਕ ਮਾਤਾ ਪਿਤਾ ਜਿਉਂਦੇ ਨੇ। ਇਹ ਨਹੀਂ ਫਿਰ ਮਰਨ ਤੋਂ ਬਾਅਦ ਤੇ ਬੰਦਾ ਬਥੇਰੇ ਖੇਖਣ ਕਰਦਾ, ਮੇਰਾ ਤੇ ਮਾਂ ਨਾਲ ਬੜਾ ਪਿਆਰ ਸੀ, ਮੇਰਾ ਤੇ ਪਿਓ ਨਾਲ ਬੜਾ ਪਿਆਰ ਸੀ। ਤੇ ਮਹਾਰਾਜ ਨੇ ਬਾਣੀ ਵਿੱਚ ਤਾਂ ਹੀ ਸਮਝਾਇਆ ਸੀ ਵੀ ਜੀਵਤ ਪਿੱਤਰ ਨਾ ਮਾਨੈ ਕਉ, ਮੂਹੇ ਸ਼ਰਾਧ ਕਰਾਹੀ ਪਿੱਤਰ ਵੀ ਬਪੂਰੇ ਕਹੋ ਕਿਉਂ ਪਾਵੈ, ਕਊਆ ਕੁੱਕਰ ਖਾਹੀ। ਮੁੱਕਦੀ ਗੱਲ ਕੀ, ਜੇ ਸੇਵਾ ਕਰਨੀ ਹੈ ਤੇ ਮਾਤਾ ਪਿਤਾ ਦੀ ਜਿਉਂਦੇ ਜੀ ਸੇਵਾ, ਮਰ ਕੇ ਤੇ ਕੋਈ ਵੀ ਸੇਵਾ ਨਹੀਂ ਹੋ ਸਕਦੀ। ਜਿਸ ਬੰਦੇ ਨੇ ਮਰਿਆਂ ਦੀ ਸੇਵਾ ਕਰਨੀ ਹੈ ਉਹਨੂੰ ਆਪ ਮਰਨਾ ਪੈਣਾ, ਉਹ ਜਿਉਂਦੇ ਜੀ ਕਿੱਦਾਂ ਕਰ ਸਕਦਾ? ਮਰਿਆਂ ਦੀ ਸੇਵਾ ਜਿਉਂਦੇ ਜੀ ਕਿੱਦਾਂ ਹੋ ਸਕਦੀ ਹੈ? ਜਿਉਂਦੇ ਜੀ ਹੀ ਅਸੀਂ ਆਪਣੇ ਮਾਂ ਪਿਓ ਦੀ ਸੰਭਾਲ ਕਰ ਸਕਦੇ ਹਾਂ, ਮਰਨ ਤੋਂ ਬਾਅਦ ਕਿਹਨੇ ਦੇਖਿਆ? ਨਹੀਂ ਦੇਖਿਆ। ਕਊਆ ਕੁੱਕਰ ਖਾਹੀ ਪਿੱਤਰ ਵੀ ਬਪੂਰੇ ਕਹੋ ਕਿਉਂ ਪਾਵੈ, ਕਊਆ ਕੁੱਕਰ ਖਾਹੀ। ਕਹਿੰਦੇ ਵੀ ਇਹ ਸਾਰਾ ਕੁਝ ਕਾਂ ਕੁੱਤੇ ਖਾ ਜਾਂਦੇ ਨੇ, ਫਿਰ ਉਹਨਾਂ ਵਾਸਤੇ ਨਹੀਂ। ਖੈਰ, ਅਸੀਂ ਜਦੋਂ ਦੇਸ ਰਾਜ ਜੀ ਦਾ ਜ਼ਿਕਰ ਕਰਦੇ ਹਾਂ, ਭਾਈ ਦੇਸ ਰਾਜ ਜੀ, ਉਹਨਾਂ ਦੀ ਉਸ ਸਮੇਂ ਡੈਥ ਹੋਈ ਸੀ ਤੇ ਉਸ ਡੈਥ ਦੇ ਉੱਤੇ ਉੱਥੇ ਬੜੇ ਸਾਰੇ ਗੁਰਸਿੱਖ ਉਸ ਟਾਈਮ ਦੇ ਵਿੱਚ ਪਹੁੰਚੇ ਸੀ। ਮਾਈ ਭਾਗ ਕੌਰ ਜੀ ਦੇ ਜਿਹੜੇ ਪਤੀ ਸਨ ਉਹਨਾਂ ਦਾ ਨਾਮ ਸੀ ਭਾਈ ਨਿਧਾਨ ਸਿੰਘ ਵੜੈਚ। ਭਾਈ ਨਿਧਾਨ ਸਿੰਘ ਦਾ ਇੱਕ ਭਰਾ ਸੀ ਸੁਲਤਾਨ ਸਿੰਘ ਵੜੈਚ ਤੇ ਮਾਈ ਭਾਗ ਕੌਰ ਦੇ ਦੋ ਭਰਾ ਸਨ ਭਾਈ ਭਾਗ ਸਿੰਘ ਜੀ ਤੇ ਭਾਈ ਦਿਲਬਾਗ ਸਿੰਘ ਜੀ। ਉਹਦੇ ਚਾਚੇ ਤੇ ਤਾਏ ਦੇ ਅੱਗੇ ਦੋ ਭਰਾ ਸਨ, ਭਾਈ ਕਰਭਾਰਾ ਸਿੰਘ ਤੇ ਭਾਈ ਦਰਬਾਰਾ ਸਿੰਘ। ਉਸੇ ਸਮੇਂ ਦੇ ਵਿੱਚ ਇਹ ਜਿਹੜੇ ਸਾਰੇ ਸਿੱਖ ਉਸ ਸੋਗ ਸਮਾਗਮ ਦੇ ਵਿੱਚ ਇਕੱਤਰ ਹੋਏ, ਜਿਵੇਂ ਅੱਜ ਵੀ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਨਾ, ਸਾਡੀ ਭਾਈਚਾਰੇ ਦੇ ਵਿੱਚ ਹੈ ਵੀ ਉਹਨਾਂ ਦੇ ਘਰ ਜਾ ਕੇ ਸੋਗ ਕਰਨਾ, ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਨੇ, ਤੇ ਵਿਚਾਰਾਂ ਕਰਦਿਆਂ ਕਰਦਿਆਂ ਜੋ ਸਮੇਂ ਦੇ ਹਾਲਾਤ ਨੇ ਉਹਨਾਂ ਦੀ ਵੀ ਗੱਲ ਤੁਰ ਪੈਂਦੀ ਹੈ। ਤੇ ਉਹਨਾਂ ਦੇ ਵਿੱਚ ਹੀ ਭਾਈ ਮਨੀ ਸਿੰਘ ਦੇ ਭਰਾ ਸਨ ਭਾਈ ਰਾਏ ਸਿੰਘ ਜੀ। ਭਾਈ ਰਾਏ ਸਿੰਘ ਦੇ ਦੋ ਪੁੱਤਰ ਜਿਹੜੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਸਨ, ਭਾਈ ਮਹਾਂ ਸਿੰਘ ਜੀ ਤੇ ਭਾਈ ਸੁੰਦਰ ਸਿੰਘ ਜੀ। ਇੱਦਾਂ ਕਰਕੇ ਕੁੱਲ ਮਿਲਾ ਕੇ 40 ਕੁ ਸਿੰਘ ਜਿਹੜੇ ਉੱਥੇ ਇਕੱਤਰ ਹੋਏ ਸੋਗ ਕਰਨ ਵਾਸਤੇ ਵੀ ਭਾਈ ਦੇਸ ਰਾਜ ਜੀ ਚੜ੍ਹਾਈ ਕਰ ਗਏ ਨੇ ਵੀ ਉਹਨਾਂ ਦੇ ਨਾਲ ਬੈਠ ਕੇ ਪਰਿਵਾਰ ਦੇ ਨਾਲ ਸੋਗ ਸਾਂਝਾ ਕੀਤਾ ਜਾਏ। ਤੇ ਉਸ ਸਮੇਂ ਜਦੋਂ ਉੱਥੇ ਇਕੱਤਰ ਹੋਏ ਪੱਟੀ ਦੇ ਵਿੱਚ, ਤੇ ਉਹਨਾਂ ਨੇ ਆਪਸ ਦੇ ਵਿੱਚ ਜੋ ਚਮਕੌਰ ਦੇ ਵਿੱਚ ਵਾਪਰਿਆ, ਆਨੰਦਪੁਰ ਸਾਹਿਬ ਦੀ ਧਰਤੀ ਤੇ ਵਾਪਰਿਆ, ਸਰਸਾ ਦੇ ਕੰਢੇ ਤੇ ਵਾਪਰਿਆ, ਉਹਦੀਆਂ ਵਿਚਾਰਾਂ ਕਰਨੀਆਂ ਸ਼ੁਰੂ ਕੀਤੀਆਂ। ਤੇ ਉਹਨਾਂ ਵਿੱਚ ਇੱਕ ਸੀ ਭਾਗ ਸਿੰਘ ਝਬਾਲੀਆ, ਜਿਹੜਾ ਮੁਖੀ ਮੰਨਿਆ ਜਾਂਦਾ ਸੀ। ਸਾਰਿਆਂ ਨੇ ਆਪਸ ਦੇ ਵਿੱਚ ਬੈਠ ਕੇ ਵਿਚਾਰਾਂ ਕੀਤੀਆਂ ਵੀ ਗੁਰੂ ਸਾਹਿਬ ਦੇ ਪਰਿਵਾਰ ਨਾਲ ਇੱਦਾਂ ਬਹੁਤ ਜ਼ਿਆਦਾ ਧੱਕਾ ਹੋਇਆ, ਬੜਾ ਕੁਝ ਜਿਹੜਾ ਪਰਿਵਾਰ ਦਾ ਜਿਹੜਾ ਸਮਾਪਤੀ ਵੱਲ ਨੂੰ ਤੁਰ ਪਿਆ, ਤੇ ਕੇਵਲ ਹੁਣ ਗੁਰੂ ਪਾਤਸ਼ਾਹ ਹੀ ਆਪਣੇ ਜੀਵਨ ਦੇ ਵਿੱਚ ਸਮਾਂ ਬਤੀਤ ਕਰ ਰਹੇ ਨੇ, ਵੀ ਸਾਨੂੰ ਚਾਹੀਦਾ ਉਹਨਾਂ ਨੂੰ ਜਾ ਕੇ ਮਿਲੀਏ। ਤੇ ਜਦੋਂ ਇਹਨਾਂ ਨੇ ਰਾਏ ਕੀਤੀ ਵੀ ਅਸੀਂ ਜਾ ਕੇ ਗੁਰੂ ਪਾਤਸ਼ਾਹ ਨੂੰ ਮਿਲਦੇ ਹਾਂ, ਤੇ ਗੁਰੂ ਪਾਤਸ਼ਾਹ ਨੂੰ ਜਦੋਂ ਜਾ ਕੇ ਮਿਲੇ, ਤੇ ਇਹ ਮਿਲਾਪ ਕਿੱਥੇ ਹੋਇਆ? ਮੱਲਣ ਸੋਢੀਆਂ ਪਿੰਡ ਹੈ, ਉੱਥੇ ਹੀ ਜਿਹੜਾ ਰੂਪਿਆਣਾ ਤੇ ਰਾਮਿਆਣੇ ਦੀ ਜੂਹ ਤੋਂ ਥੋੜਾ ਜਿਹਾ ਜਿਹੜਾ ਮੁਕਤਸਰ ਦੇ ਵਿੱਚ ਹੀ ਜਿਹੜਾ ਮੱਲਣ ਸੋਢੀਆਂ ਪਿੰਡ, ਮੱਲਣ ਸੋਢੀਆਂ ਦੇ ਵਿੱਚ ਜਾ ਕੇ ਉਹਨਾਂ ਦਾ ਮਿਲਾਪ ਹੋਇਆ। ਉੱਥੇ ਹੀ ਚਾਦਰਾਂ ਵਿਛਾ ਕੇ ਜਦੋਂ ਬਹਿ ਗਏ, ਵਿਚਾਰ ਚਰਚਾ ਹੋਈ ਗੁਰੂ ਪਾਤਸ਼ਾਹ ਦੇ ਨਾਲ, ਸਾਰੀ ਆਨੰਦਪੁਰ ਸਾਹਿਬ ਦੇ ਬਾਰੇ, ਚਮਕੌਰ ਸਾਹਿਬ ਦੇ ਸ਼ਹੀਦਾਂ ਦੇ ਬਾਰੇ, ਤੇ ਜੋ ਵੀ ਪਿੱਛੇ ਦਾ ਸਫ਼ਰ ਸੀ, ਜੋ ਦੁੱਖ ਤਕਲੀਫਾਂ ਦੇ ਵਿੱਚੋਂ ਗੁਰੂ ਪਾਤਸ਼ਾਹ ਨਿਕਲ ਕੇ ਆਏ, ਉਹ ਸਾਰੀ ਵਿਚਾਰ ਹੋਈ। ਤੇ ਵਿਚਾਰਾਂ ਹੁੰਦਿਆਂ ਹੁੰਦਿਆਂ ਭਾਗ ਸਿੰਘ ਝਬਾਲੀਆ ਬੋਲ ਪਿਆ। ਤੁਸੀਂ ਦੇਖਿਆ ਨਾ, ਅੱਜ ਵੀ ਸਮਾਜ ਦੇ ਵਿੱਚ ਨਾ, ਜਿਹੜਾ ਬੰਦਾ ਐਵੀਂ, ਜਿਹੜੀ ਗੁਰੂ ਪਾਤਸ਼ਾਹ ਨੇ ਗੱਲ ਲਿਖੀ ਹੈ ਨਾ ਬਾਣੀ ਦੇ ਵਿੱਚ, ਆਪਸ ਕੋ ਦੀਰਘ ਕਰ ਜਾਣਾ ਔਰ ਨੂੰ ਕੋ ਲਗ ਮਾਤ, ਵੀ ਆਪਣੇ ਆਪ ਨੂੰ ਬੜਾ ਵੱਡਾ ਸਮਝਦਾ, ਬਾਕੀ ਕਹਿੰਦੇ ਵੀ ਇਹ ਤੇ ਲਗਾ ਮਾਤਰਾ, ਇਹਨਾਂ ਦਾ ਕੀ ਹੈ, ਮੇਰੇ ਨਾਲ ਹੀ ਘਰ ਪੂਰਾ ਹੋਣਾ। ਉਹਨੂੰ ਆਪਾਂ ਆਪਣੀ ਪੰਜਾਬੀ ਬੋਲੀ 'ਚ ਕਹਿੰਦੇ ਹਾਂ ਘੜਾਮ ਚੌਧਰੀ, ਵੀ ਜਿਹਨੇ ਆਪਣੀ ਉਹ ਗੱਲ ਚਲਾਉਣੀ ਹੈ ਉਹਨੇ ਕਿਸੇ ਦੀ ਨਹੀਂ ਸੁਣਨੀ। ਭਾਗ ਸਿੰਘ ਝਬਾਲੀਆ ਕਹਿਣ ਲੱਗਾ, ਸੱਚੇ ਪਾਤਸ਼ਾਹ ਕਦੋਂ ਤੱਕ ਇੱਦਾਂ ਜੀਵਨ ਦੇ ਵਿੱਚ ਦੁੱਖਾਂ ਦਾ ਸਾਹਮਣਾ ਕਰਦੇ ਰਹੋਗੇ? ਧਿਆਨ ਨਾਲ ਸੁਣਿਓ, ਕਹਿੰਦੇ ਕਦੋਂ ਤੱਕ ਇਹਨਾਂ ਇਸ ਜੀਵਨ ਦੇ ਵਿੱਚ ਤੁਸੀਂ ਦੁੱਖਾਂ ਦਾ ਸਾਹਮਣਾ ਕਰਦੇ ਰਹੋਗੇ? ਤੁਸੀਂ ਜਿਹੜਾ ਹੈ ਮੇਰੀ ਉੱਚੇ ਦਰਬਾਰੇ ਬੜੀ ਪਹੁੰਚ ਹੈ, ਤੇ ਜੇ ਤੁਸੀਂ ਚਾਹੋ ਤੇ ਮੈਂ ਸਰਕਾਰ ਦੇ ਨਾਲ ਗੱਲ ਕਰਕੇ ਤੁਹਾਡੀ ਸੁਲਾਹ ਕਰਾ ਸਕਦਾ। ਇੱਕ ਕਿਹਨੇ ਆਖਿਆ? ਉਹ ਜਿਹੜਾ ਘੜਮ ਚੌਧਰੀ ਉੱਥੇ ਸਾਰਿਆਂ ਦਾ ਬੈਠਾ ਸੀ, ਜਿਹੜਾ ਕਹਿੰਦਾ ਸੀ ਮੇਰੀ ਸਰਕਾਰੇ ਦਰਬਾਰੇ ਚੱਲਦੀ ਹੈ, ਉਹ ਕਹਿੰਦਾ ਵੀ ਮੈਂ ਤੁਹਾਡੀ ਸੁਲਾਹ ਕਰਾ ਦਿੰਦਾ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਕਿਲ੍ਹਾ ਆਨੰਦਪੁਰ ਦਾ ਖਾਲੀ ਕੀਤਾ ਸੀ, ਉਦੋਂ ਵੀ ਤੇ ਵਿਚਾਰ ਵਾਸਤੇ ਹੀ ਖਾਲੀ ਕੀਤਾ ਸੀ, ਵੀ ਅਸੀਂ ਤੇ ਗੁਰੂ ਨਾਨਕ ਦਾ ਘਰ ਤੇ ਕਦੇ ਵਿਚਾਰ ਚਰਚਾ ਤੋਂ ਭੱਜਿਆ ਹੀ ਨਹੀਂ, ਇਹ ਤੇ ਹਮੇਸ਼ਾ ਹੀ ਤਿਆਰ ਰਹਿੰਦੇ ਨੇ। ਇੱਕ ਵੀ ਜੰਗ ਦੱਸੋ ਜਿਹੜੀ ਅਸੀਂ ਆਪ ਕਿਸੇ ਤੇ ਚੜ੍ਹ ਕੇ ਗਏ ਹੋਵਾਂ। ਕਹਿੰਦੇ ਵੀ ਜਿੰਨੇ ਵੀ ਸਾਡੇ ਤੇ ਚੜ੍ਹ ਕੇ ਆਏ, ਫਿਰ ਉਹਨਾਂ ਨੂੰ ਜਵਾਬ ਦੇਣਾ ਵੀ ਬੜਾ ਜ਼ਰੂਰੀ ਹੋ ਜਾਂਦਾ, ਨਹੀਂ ਤੇ ਜ਼ਾਲਮ ਦੇ ਹੱਥ ਤੁਸੀਂ ਮਜ਼ਬੂਤ ਕਰੋਗੇ ਜੇ ਤੁਸੀਂ ਉਹਨਾਂ ਦਾ ਸਾਥ ਦਿਓਗੇ। ਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਇਹਨਾਂ ਨੇ ਤੱਤੀ ਤਵੀ ਤੇ ਬਿਠਾਇਆ, ਤੁਸੀਂ ਉਦੋਂ ਕਿੱਥੇ ਸੀ? ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਉਹਨਾਂ ਦਾ ਸਿਰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਲਾਇਆ ਜਾਂਦਾ, ਕਹਿੰਦੇ ਵੀ ਉਦੋਂ ਤੁਸੀਂ ਕਿੱਥੇ ਸੀ ਸਮਝੌਤੇ ਕਰਾਉਣ ਵਾਲੇ? ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਤੁਸੀਂ ਇਹ ਸਮਝੌਤੇ ਉਦੋਂ ਕਿਉਂ ਨਾ ਕਰਾਏ? ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਜ਼ੁਲਮ ਦੇ ਅੱਗੇ ਝੁਕਣ ਦਾ ਮਤਲਬ ਕੀ ਹੈ? ਵੀ ਤੁਸੀਂ ਜ਼ਾਲਮ ਦੀ ਗਲਤ ਹਰਕਤਾਂ ਨੂੰ ਪ੍ਰੂਫ ਕਰ ਰਹੇ ਹੋ ਵੀ ਉਹਨਾਂ ਨੇ ਜੋ ਕੁਛ ਕੀਤਾ ਠੀਕ ਕੀਤਾ। ਅੱਜ ਤੁਸੀਂ ਮੈਨੂੰ ਕਹਿੰਦੇ ਪਏ ਹੋ ਵੀ ਜਾ ਕੇ ਅਸੀਂ ਉਹਨਾਂ ਦੇ ਨਾਲ ਸੁਲਾਹ ਕਰ ਲੈਂਦੇ ਹਾਂ, ਸੁਲਾਹ ਕਰਨ ਦਾ ਮਤਲਬ ਹੀ ਇਹ ਹੈ ਵੀ ਤੁਸੀਂ ਠੀਕ ਸੀ ਅਸੀਂ ਗਲਤ ਸੀ। ਉਹਨਾਂ ਦੀ ਵੋਟ ਕਰਨ ਦੇ ਬਰਾਬਰ ਹੈ, ਉਹਨਾਂ ਨੂੰ ਹੱਲਾਸ਼ੇਰੀ ਦੇਣ ਦੇ ਬਰਾਬਰ ਹੈ ਵੀ ਤੁਸੀਂ ਜੋ ਕੁਛ ਅੱਜ ਤੱਕ ਕੀਤਾ ਨਾ ਸਾਡੇ ਨਾਲ ਬੜਾ ਵਧੀਆ ਸੀ। ਪਾਤਸ਼ਾਹ ਕਹਿੰਦੇ ਵੀ ਅਸੀਂ ਜ਼ਾਲਮ ਦੇ ਜ਼ੁਲਮ ਦੇ ਵਿਰੁੱਧ ਹਾਂ ਤੇ ਹਮੇਸ਼ਾ ਰਹਾਂਗੇ, ਅਸੀਂ ਕਿਸੇ ਮਨੁੱਖ ਦੇ ਵੈਰੀ ਨਹੀਂ, ਅਸੀਂ ਤੇ ਜੋ ਉਹਨਾਂ ਦੀਆਂ ਨੀਤੀਆਂ ਨੇ ਉਹਨਾਂ ਦੇ ਵਿਰੁੱਧ ਹਾਂ। ਤੇ ਜਦੋਂ ਇਹ ਵਿਚਾਰ ਚਰਚਾ ਚੱਲੀ ਤੇ ਭਾਗ ਸਿੰਘ ਝਬਾਲੀਆ ਕਹਿਣ ਲੱਗਾ ਵੀ ਦੇਖੋ ਸਤਿਗੁਰੂ ਜੀ, ਵੀ ਜੇ ਤੁਸੀਂ ਤੇ ਹੁਣ ਆਦੀ ਹੋ ਗਏ ਹੋ ਇਹ ਸਾਰਾ ਕੁਝ ਝੱਲਣ ਦੇ, ਪਰ ਕਹਿਣ ਲੱਗੇ ਵੀ ਹੁਣ ਸਾਡੀ ਸਮਰੱਥਾ ਨਹੀਂ ਵੀ ਅਸੀਂ ਇਹਨਾਂ ਦੁੱਖਾਂ ਦਾ ਸਾਹਮਣਾ ਕਰ ਸਕੀਏ। ਜਿਹੜੀ ਗੱਲ ਉੱਥੇ ਲਿਖੀ ਗਈ ਸੀ, ਲੋਕਾਂ ਨੇ ਉਹਨੂੰ ਕਹਿ ਦਿੱਤਾ ਵੀ ਇਹ ਤੇ ਬਦਾਵਾ ਲਿਖਿਆ ਗਿਆ। ਜਦੋਂ ਕਿਸੇ ਦਾ ਸਾਥ ਦੇਣ ਤੋਂ ਮਨਾ ਕੀਤਾ ਹੋਇਆ ਨਾ, ਉੱਥੇ ਉਹਨਾਂ ਨੇ ਇਹ ਚੀਜ਼ ਲਿਖੀ ਗਈ ਸੀ, ਲਿਖਵਾਈ ਗਈ ਸੀ ਵੀ ਤੁਹਾਡੇ ਇਸ ਸੰਘਰਸ਼ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ, ਤਾਂ ਕਿ ਸਾਡਾ ਕੋਈ ਨੁਕਸਾਨ ਨਾ ਹੋਵੇ। ਇੱਕ ਇੱਥੇ ਪੱਖ ਵਿਚਾਰਨਯੋਗ ਜਿਹੜਾ ਹੈ, ਜਿੰਨਾ ਆਪਣੇ ਕੋਲ ਸਮਾਂ ਆਪਾਂ ਇਹਨੂੰ ਵਿਚਾਰੀਏ ਥੋੜ੍ਹਾ ਜਿਹਾ। ਸਤ ਸੰਗਤ, ਤੁਸੀਂ ਦੇਖੋ ਜਦੋਂ ਸੱਚੇ ਪਾਤਸ਼ਾਹ ਨੇ ਕਿਸੇ ਵੀ ਸਿੱਖ ਨੂੰ ਸਿੱਖੀ ਦੀ ਦਾਤ ਬਖਸ਼ੀ, ਉਦੋਂ ਕਿਹੜੇ ਕਾਗਜ਼ ਲਿਖ ਕੇ ਦਿੰਦੇ ਸੀ ਸਤਿਗੁਰੂ ਵੀ ਤੂੰ ਅੱਜ ਤੋਂ ਮੇਰਾ ਸਿੱਖ ਹੋ ਗਿਆ? ਇਹ ਧਿਆਨ ਦੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਆਪਾਂ ਇਸ ਨੁਕਤੇ ਨੂੰ ਵਿਚਾਰਨ ਦਾ ਯਤਨ ਕਰਨਾ ਹੈ ਵੀ ਗੁਰੂ ਪਾਤਸ਼ਾਹ ਨੇ ਕਿੰਨੇ ਕੁ ਖਤ ਹਰ ਇੱਕ ਸਿੱਖ ਨੂੰ ਦਿੱਤੇ ਸੀ ਸਰਟੀਫਿਕੇਟ ਬਣਾ ਕੇ ਵੀ ਲੈ ਵੀ ਤੂੰ ਅੱਜ ਮੇਰਾ ਸਿੱਖ ਬਣ ਗਿਆ। ਇਹ ਜਿਹੜਾ ਕੋਈ ਪੁੱਛੇ ਇਹ ਸਰਟੀਫਿਕੇਟ ਦਿਖਾਉਣਾ, ਉਹ ਦਿੱਤਾ ਕਾਗਜ਼। ਤੇ ਜੇ ਸਿੱਖ ਬਣਨ ਵੇਲੇ ਕੋਈ ਏਦਾਂ ਦਾ ਲਿਖਤ ਲਿਖਾਈ ਨਹੀਂ ਹੁੰਦੀ ਤੇ ਜਦੋਂ ਕਿਸੇ ਨੇ ਸਿੱਖੀ ਛੱਡਣੀ ਹੋਏ ਨਾ, ਉਦੋਂ ਵੀ ਏਦਾਂ ਦੀਆਂ ਲਿਖਤਾਂ ਨਹੀਂ ਹੁੰਦੀਆਂ, ਅਗਲਾ ਪਾਸਾ ਮੋੜ ਕੇ ਨਿਕਲ ਜਾਂਦਾ ਵੀ ਮੈਂ ਤੇਰੇ ਨਾਲ ਨਹੀਂ ਚੱਲ ਸਕਦਾ। ਸਿੱਖੀ ਲੈਣ ਵੇਲੇ ਜਦੋਂ ਕੋਈ ਇੱਦਾਂ ਦੀ ਕਾਰਵਾਈ ਨਹੀਂ ਤੇ ਸਿੱਖੀ ਛੱਡਣ ਵੇਲੇ ਵੀ ਕੋਈ ਏਦਾਂ ਦੀ ਸ਼ਰਤ ਨਹੀਂ ਵੀ ਤੁਸੀਂ ਲਿਖਵਾਓਗੇ ਗੁਰੂ ਪਾਤਸ਼ਾਹ ਸਹਿਣ ਕਰੋ। ਤਾਂ ਹੁਣ ਦੇਖੋ ਇੱਕ ਉਦਾਹਰਣ 1716 ਦੀ ਮੈਂ ਆਪਦੀ ਸੇਵਾ 'ਚ ਰੱਖਾਂ। ਗੁਰਦਾਸ ਨਗਰ ਦੀ ਗੜੀ ਵਿੱਚੋਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਦੋਂ ਉਹਨਾਂ ਨੂੰ ਚੌਂਕ ਦੇ ਵਿੱਚ, ਕਿਉਂਕਿ ਉਦੋਂ ਤੇ ਗਿਣਤੀ ਬੜੀ ਘੱਟ ਸੀ, ਉਹਨਾਂ ਨੇ ਆਖਿਆ ਵੀ ਉਹ ਕਹਿਣਗੇ ਵੀ ਇੰਨੇ ਬੰਦੇ, ਇੰਨੀਆਂ ਫੌਜਾਂ ਭੇਜੀਆਂ, ਕੇਵਲ ਮੁੱਠੀ ਭਰ ਬੰਦਿਆਂ ਨੂੰ ਫੜਨ ਵਾਸਤੇ ਭੇਜੀਆਂ ਸੀ। ਉਹਨਾਂ ਨੇ ਕਿਹਾ ਵੀ ਜਿਹੜੇ ਜਿਹੜੇ ਪਿੰਡਾਂ 'ਚ ਤੁਹਾਨੂੰ ਸਿੱਖ ਲੱਭਦੇ ਨੇ ਨਾ, ਸਾਰਿਆਂ ਨੂੰ ਗ੍ਰਿਫਤਾਰ ਕਰਦੇ ਲੈ ਕੇ ਚੱਲੇ ਜਾਓ। ਕੁੱਲ ਗਿਣਤੀ 740 ਹੋ ਗਈ ਤੇ ਜਦੋਂ ਉਹਨਾਂ ਨੂੰ ਨਖਾ ਦੇ ਵਿੱਚ ਉੱਥੇ ਕਤਲ ਕਰਨ ਦੀ ਜਿਹੜੀ ਵਾਰੀ ਆਈ ਤੇ ਇੱਕ ਮਾਤਾ ਆਉਂਦੀ ਹੈ, ਉਦਾਹਰਨ ਨੂੰ ਸਮਝਿਓ, ਇਹ ਮਾਤਾ ਆਉਂਦੀ ਹੈ, ਉਹ ਕਹਿੰਦੀ ਹੈ ਵੀ ਮੇਰਾ ਪੁੱਤ ਸਿੱਖ ਨਹੀਂ। ਉਹ ਮਾਂ ਕੋਲ ਕਿਹੜਾ ਸਰਟੀਫਿਕੇਟ ਹੈ ਉੱਥੇ, ਕਿਹੜਾ ਉਹਨੇ ਬਣਵਾਇਆ ਹੋਇਆ ਵੀ ਜਿਹਦੇ ਤੇ ਲਿਖਿਆ ਵੀ ਗੁਰੂ ਸਾਹਿਬ ਨੇ ਸਾਈਨ ਕਰਕੇ ਦੇਤੇ ਸੀ ਵੀ ਇਹ ਸਿੱਖ ਨਹੀਂ। ਉੱਥੇ ਉਹ ਮਾਂ ਆਉਂਦੀ ਹੈ ਕੋਤਵਾਲ ਨੂੰ, ਕਹਿੰਦੀ ਹੈ ਮੇਰਾ ਪੁੱਤ ਸਿੱਖ ਨਹੀਂ। ਤੇ ਜਦੋਂ ਮਾਂ ਦੀ ਗੱਲ ਸੁਣੀ ਗਈ ਤੇ ਉਹਨੇ ਕਿਹਾ ਵੀ ਚਲੋ ਕੋਈ ਤੇ ਆਇਆ ਜਿਹੜਾ ਇਹ ਕਹਿਣ ਨੂੰ ਤਿਆਰ ਹੋਇਆ ਵੀ ਮੈਂ ਸਿੱਖ ਨਹੀਂ, ਤੇ ਮਾਂ ਨੂੰ ਉਹਦੇ ਬੱਚੇ ਕੋਲ ਲਿਜਾਂਦਾ ਗਿਆ। ਕੋਤਵਾਲ ਕਹਿਣ ਲੱਗਾ ਵੀ ਇਹਨੂੰ ਛੱਡਿਆ ਜਾਂਦਾ ਹੈ। ਉਹ ਕਹਿਣ ਲੱਗੇ ਵੀ ਮੈਨੂੰ ਕਿਉਂ ਛੱਡ ਰਹੇ ਹੋ? ਕਹਿੰਦੇ ਵੀ ਤੇਰੀ ਮਾਂ ਨੇ ਆਖਿਆ ਵੀ ਤੂੰ ਸਿੱਖ ਨਹੀਂ। ਉਹ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤੇ ਸਿੱਖ ਹਾਂ। ਸਤਿਗੁਰੂ ਦੀ ਬਾਣੀ 'ਚੋਂ ਅਸੀਂ ਇਸ ਨੁਕਤੇ ਨੂੰ ਹੋਰ ਪੱਕਾ ਕਰਦੇ ਹਾਂ। ਜਦੋਂ ਭਗਤ ਨਾਮਦੇਵ ਜੀ ਦੀ ਗੱਲ ਚੱਲਦੀ ਹੈ ਨਾ ਉਹਨਾਂ ਦੀ ਬਾਣੀ ਦੇ ਵਿੱਚ, ਜਦੋਂ ਉਹਦੀ ਉਹਨਾਂ ਦੀ ਮਾਤਾ ਕਹਿੰਦੇ ਨੇ ਵੀ ਛੋੜ ਰਾਮ ਕੀ ਨਾ ਭਜੈ ਖੁਦਾਏ, ਉਹ ਤੂੰ ਰਾਮ ਤੇ ਖੁਦਾ 'ਚ ਤੈਨੂੰ ਪਤਾ ਵੀ ਅੰਤਰ ਕੋਈ ਨਹੀਂ, ਤੂੰ ਛੱਡ ਪਰੇ ਰਾਮ ਰਾਮ ਕਹਿਣ ਨੂੰ, ਤੂੰ ਖੁਦਾ ਖੁਦਾ ਆਖਿਆ ਕਰ। ਉਹ ਕਹਿਣ ਲੱਗੇ ਮਾਂ ਮੈਨੂੰ ਪਤਾ ਵੀ ਰਾਮ ਖੁਦਾ ਇਹ ਨਾਂ ਵੱਖੋ ਵੱਖਰੇ ਨੇ ਪਰ ਹਸਤੀ ਇੱਕ ਅਕਾਲ ਪੁਰਖ ਦੀ ਉਹ ਹੈ, ਰਾਮ ਤੇ ਖੁਦਾ ਸ਼ਬਦ ਵੱਖੋ ਵੱਖਰੇ ਹੋ ਸਕਦੇ ਨੇ। ਪਰ ਕਹਿਣ ਲੱਗੇ ਮਾਂ ਇੱਥੇ ਨਾ ਰਾਮ ਕਹਿਣ ਦੀ ਗੱਲ ਹੈ ਨਾ ਖੁਦਾ ਕਹਿਣ ਦੀ ਗੱਲ ਹੈ, ਇੱਥੇ ਗੱਲ ਕੀ ਹੈ ਵੀ ਜੇ ਕੋਈ ਧੱਕੇ ਨਾਲ ਆਖੇ ਵੀ ਤੂੰ ਰਾਮ ਨਹੀਂ ਖੁਦਾ ਕਹਿਣਾ, ਕਹਿਣ ਲੱਗੇ ਮੈਂ ਧੱਕੇ ਨਾਲ ਕਿਸੇ ਤੋਂ ਕਿਸੇ ਦੇ ਖੁਦਾ ਨਹੀਂ ਕਹਿ ਸਕਦਾ, ਮੈਂ ਤੇ ਰਾਮ ਹੀ ਆਖੂੰਗਾ। ਤੇ ਜਵਾਬ ਕੀ ਸੀ? ਕਹਿਣ ਲੱਗੇ ਦੇਖ ਮਾਂ, ਜੇ ਤੂੰ ਮੈਨੂੰ ਸੱਚ ਤੋਂ ਪਾਸੇ ਕਰਦੀ ਹੈ ਨਾ, ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ। ਕਹਿੰਦਾ ਵੀ ਠੀਕ ਹੈ ਵੀ ਤੂੰ ਜੇ ਮੈਨੂੰ ਸੱਚ ਤੋਂ ਪਾਸੇ ਕਰਦੀ ਹੈ ਨਾ, ਤੇ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ। ਉਹੀ ਖੇਡ 1716 'ਚ ਵਾਪਰਦੀ ਹੈ। ਮਾਂ ਕਹਿੰਦੀ ਵੀ ਮੇਰਾ ਪੁੱਤ ਸਿੱਖ ਨਹੀਂ, ਤੇ ਉਹ ਕਹਿੰਦਾ ਵੀ ਨਹੀਂ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਸਿੱਖ ਹਾਂ। ਤੇ ਉਹਨੂੰ ਵੀ ਕਤਲ ਕਰ ਦਿੱਤਾ ਜਾਂਦਾ। ਕੀ ਉੱਥੇ ਜਦੋਂ ਤੁਸੀਂ ਦੇਖੋ ਇੱਕ ਦੌਰ ਚੱਲਿਆ, ਸਿੱਖਾਂ ਨੇ ਆਪਣੇ ਕੜੇ ਵੀ ਲਾਹ ਦਿੱਤੇ ਸਨ, ਗਾਤਰੇ ਕਿਰਪਾਨਾਂ ਲਾਹ ਦਿੱਤੀਆਂ ਸਨ, ਦਸਤਾਰਾਂ ਲਾਹ ਦਿੱਤੀਆਂ ਸਨ, ਕੇਸ ਕਤਲ ਕਰ ਦਿੱਤੇ ਸਨ। ਫੇਰ ਵੀ ਜਿਹੜਾ 1795 ਤੱਕ ਪੰਜਾਬ ਦੀ ਨੌਜਵਾਨੀ ਨੂੰ ਝੱਲਣਾ ਪਿਆ, ਉਹ ਪੁੱਛਦੇ ਇਹ ਨਹੀਂ ਦੇਖਦੇ ਸੀ ਵੀ ਉਹਨੇ ਕੜਾ ਪਾਇਆ ਕਿ ਨਹੀਂ ਪਾਇਆ, ਉਹਨੇ ਕੇਸ ਰੱਖੇ ਕਿ ਨਹੀਂ ਰੱਖੇ, ਉਹ ਪੁੱਛਦੇ ਹੁੰਦੇ ਸੀ ਵੀ ਤੇਰਾ ਨਾਂ ਕੀ ਹੈ। ਜਦੋਂ ਸਹਿ ਸੁਭਾਏ ਸਾਡਾ ਇੱਕ ਪੱਕਿਆ ਹੁੰਦਾ ਵੀ ਆਪਣੇ ਨਾਂ ਦੇ ਨਾਲ ਸਿੰਘ ਬੁਲਾਇਆ ਜਾਂਦਾ, ਜਿਉਂ ਹੀ ਉਹਨੇ ਕਹਿਣਾ ਵੀ ਮੇਰਾ ਨਾਂ ਫਲਾਣਾ ਸਿੰਘ ਹੈ, ਨਾਲ ਦੀ ਨਾਲ ਉਹਨੂੰ ਮੁਕਾਬਲਾ ਕਰਕੇ ਗੋਲੀ ਮਾਰ ਦਿੱਤੀ ਜਾਂਦੀ ਸੀ। ਉਦੋਂ ਤੇ ਉਹਦਾ ਸਰਟੀਫਿਕੇਟ ਨਹੀਂ ਦੇਖਿਆ ਜਾਂਦਾ ਸੀ ਵੀ ਤੂੰ ਲਿਖਵਾਇਆ ਬਾਈ ਵੀ ਤੂੰ ਗੁਰੂ ਕਾ ਸਿੱਖ ਨਹੀਂ। ਅਸਲ ਵਿੱਚ ਸਾਧ ਸੰਗਤ ਸਾਡੇ ਵਿੱਚ ਇਹ ਇੱਦਾਂ ਦੀਆਂ ਉਦਾਹਰਨਾਂ ਪੈਦਾ ਕਰ ਦਿੱਤੀਆਂ ਗਈਆਂ। ਜੇ ਕਿਸੇ ਨੂੰ ਕਹੀਏ ਵੀ ਗੁਰੂ ਕਾ ਸਿੱਖ ਬਣ ਜਾ, ਤੂੰ ਗੁਰੂ ਤੋਂ ਬੇਮੁੱਖ ਹੋਇਆ, ਉਹ ਕਹਿੰਦਾ ਵੀ ਉਹ ਵੀ ਤਾਂ ਸਿੰਘ ਬਦਾਵਾ ਦੇ ਗਏ ਸੀ, ਐਕਸਕਿਊਜ਼ ਲੈਂਦੇ ਨੇ ਵੀ ਉਹਨਾਂ ਨੇ ਵੀ ਤਾਂ ਬਦਾਵਾ ਦਿੱਤਾ ਸੀ, ਮੈਂ ਦੇ ਦਿੱਤਾ, ਫਿਰ ਕੀ ਹੋ ਗਿਆ? ਜਦੋਂ ਉਹ ਮੁੜ ਗਏ ਸੀ ਮੈਂ ਵੀ ਕਿਤੇ ਸਮਾਂ ਆਇਆ ਮੈਂ ਵੀ ਵਾਪਸ ਮੁੜ ਜਾਂ। ਅਸਲ ਵਿੱਚ ਉਹ ਬਦਾਵਾ ਨਹੀਂ ਸੀ ਸਾਧ ਸੰਗਤ, ਉਹ ਕੀ ਸੀ? ਇਹ ਗੱਲ ਲਿਖੀ ਗਈ ਸੀ ਕੇਵਲ ਵੀ ਜਿਹੜੇ ਸੰਘਰਸ਼ ਦੇ ਵਿੱਚ ਤੁਸੀਂ ਪਏ ਹੋ ਅਸੀਂ ਇਸ ਸੰਘਰਸ਼ ਦੇ ਵਿੱਚ ਤੁਹਾਡਾ ਸਾਥ ਨਹੀਂ ਕਰਾਂਗੇ, ਇੰਨੀ ਗੱਲ ਬਸ। ਉਹ ਵੀ ਕਿਹਨੇ? ਜਿਹੜਾ ਉੱਥੇ ਭਾਗ ਸਿੰਘ ਝਬਾਲੀਆ ਸੀ, ਜਿਹੜਾ ਜਿਹਨੂੰ ਸਾਰਿਆਂ ਦਾ ਚੌਧਰੀ ਮੰਨਦਾ ਸੀ ਆਪਣੇ ਆਪ ਨੂੰ, ਉਹਨਾਂ ਨੇ ਇਹ ਗੱਲ ਲਿਖਵਾਈ ਸੀ। ਪਰ ਅਸਲ ਦੇ ਵਿੱਚ ਜਿਹੜਾ ਬਦਾਵਾ ਲਿਖਣ ਦੀ ਗੱਲ ਹੈ ਵੀ ਗੁਰੂ ਪਾਤਸ਼ਾਹ ਨੂੰ ਸਿੱਖ ਬਦਾਵਾ ਦੇ ਕੇ ਚਲੇ ਗਏ ਸਨ, ਨਾ ਨਾ ਸਾਧ ਸੰਗਤ। ਫਿਰ ਗੁਰਬਾਣੀ ਦੀ ਉਦਾਹਰਣ ਦੇ ਕੇ ਉਹ ਬੰਦੇ ਸਪਸ਼ਟ ਕਰਨਾ ਚਾਹੁੰਦੇ ਨੇ। ਮੈਂ ਇੱਕ ਉਦਾਹਰਣ ਦੇ ਦਿਆਂ, ਸਮਾਂ ਵੀ ਨੇੜੇ ਲੱਗ ਗਿਆ। ਕਬੀਰ ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ। ਕਬੀਰ ਸਾਹਿਬ ਦਾ ਸਲੋਕ ਹੈ ਵੀ ਹੰਕਾਰ ਦੇ ਵਿੱਚ ਆ ਕੇ ਕਿਸੇ ਗਰੀਬ ਤੇ ਨਾ ਹੱਸੀ। ਕਬੀਰ ਗਰਭ ਨਾ ਕੀਜੀਐ ਰੰਕ ਨਾ ਹੱਸੀਐ ਕੋਏ, ਅੱਜ ਹੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ। ਹੁਣ ਇਹਦਾ ਅਰਥ ਤੇ ਸਾਧ ਸੰਗਤ ਜਦੋਂ ਲੜੀਵਾਰ ਆਪਾਂ ਵਿਚਾਰਾਂਗੇ ਨਾ ਸਲੋਕਾਂ ਨੂੰ, ਫਿਰ ਇਹ ਬਣਦਾ ਇਹਦਾ ਅਰਥ ਵੀ ਤੂੰ ਆਪਣੇ ਪੈਸੇ ਦਾ ਧਨ ਦਾ ਬਹੁਤ ਹੰਕਾਰ ਕਰਦਾ ਤੇ ਗਰੀਬ ਗੁਰਬਿਆਂ ਨੂੰ ਹੱਸਦਾ ਫਿਰਦਾ ਵੀ ਤੂੰ ਤੇ ਮੇਰੇ ਦੇ ਸਾਹਮਣੇ ਕੁਛ ਵੀ ਨਹੀਂ, ਜੀਰੋ ਹੈ ਤੂੰ ਤੇ ਉਹ ਅਰਥ ਇਸ ਰੂਪ ਚ ਵਰਤੇ ਗਏ ਨੇ ਉੱਥੇ। ਇਹ ਨਹੀਂ ਵੀ ਅੱਜੋ ਸੋ ਨਾਉ ਸਮੁੰਦਰ ਮੈਂ, ਇਹ ਲਿਖਿਆ ਵੀ ਜਿੱਦਾਂ ਸਮੁੰਦਰ ਵਿੱਚ ਨਾ ਜਦੋਂ ਤੱਕ ਚੱਲਦੀ ਹੋਏ ਨਾ ਉਹ ਕੰਢੇ ਤੇ ਲੱਗੇ ਨਾ ਲੱਗੇ ਇਹ ਕੋਈ ਪਤਾ ਨਹੀਂ ਜਦੋਂ ਤੱਕ ਨਹੀਂ ਲੱਗਦੀ। ਇਹ ਸਮਝਾਇਆ ਗਿਆ ਵੀ ਇਸ ਧਨ ਪਦਾਰਥ ਦਾ ਕੋਈ ਪਤਾ ਨਹੀਂ ਭਾਈ ਇਹ ਕਦੋਂ ਤੇਰੇ ਕੋਲੋਂ ਚਲੇ ਜਾਣਾ। ਪਰ ਇਹਨੂੰ ਆਪਾਂ ਜੋੜ ਕੇ ਕਿੱਥੇ ਦੇਖਦੇ ਹਾਂ ਵੀ ਦੇਖੋ ਜੀ ਮਹਾਰਾਜ ਨੇ ਬਾਣੀ ਚ ਲਿਖ ਦਿੱਤਾ ਵੀ ਅਜੋ ਸੁਨਾਉ ਸਮੁੰਦਰ ਮੈਂ, ਕਹਿੰਦੇ ਵੀ ਉਹ ਬਦਾਵਾ ਦੇ ਸਕਦੇ ਨੇ। ਅਸੀਂ ਉਹ ਜਿਹੜਾ ਪ੍ਰਕਰਨ ਚੱਲ ਰਿਹਾ ਸੀ ਪ੍ਰਕਰਨ ਤੋਂ ਬਾਅਦ ਜਾ ਕੇ ਅਰਥ ਨਹੀਂ ਕਰ ਸਕਦੇ। ਜੇ ਪ੍ਰਕਰਨ ਤੋਂ ਬਾਅਦ ਕਰਾਂਗੇ ਫਿਰ ਤੇ ਆਪਣੀ ਮਨਮਰਜ਼ੀ ਚੱਲੀ ਜਾਏਗੀ ਨਾ। ਤੇ ਉਹ ਜਿਹੜੀ ਗੱਲ ਲਿਖੀ ਗਈ ਉੱਥੇ ਜਦੋਂ ਫਿਰ ਵਜ਼ੀਰ ਖਾਨ ਨੇ ਹਮਲਾ ਕੀਤਾ, ਜੰਗ ਹੋਈ, ਉਸ ਜੰਗ ਦੇ ਵਿੱਚ ਉਹ 40 ਸਰੀਰ ਜਿਹੜੇ ਸ਼ਹੀਦ ਹੋਏ ਤੇ ਉਹ ਵਾਪਸ ਮੁੜ ਆਏ ਸੀ ਕਿਉਂਕਿ ਮਾਈ ਭਾਗ ਕੌਰ ਨੇ ਉਹਨਾਂ ਨੂੰ ਫਿਰ ਸਮਝਾਇਆ। ਹੁਣ ਸਾਡੇ ਚ ਤੇ ਪ੍ਰਚਲਿਤ ਕੀਤਾ ਨਾ, ਗੀਤ ਆ ਗਏ ਇੰਟਰਨੈਟ ਦੇ ਉੱਤੇ ਬੜੀਆਂ ਸਾਰੀਆਂ ਵਿਚਾਰਾਂ ਵੀ ਉਹਨਾਂ ਨੇ ਕਿਹਾ ਵੀ ਲੋ ਚੂੜੀਆਂ ਆਪਣੀਆਂ ਕੱਢ ਕੱਢ ਕੇ ਉਹਨਾਂ ਦੇ ਮੂੰਹ ਤੇ ਮਾਰੀਆਂ। ਹੁਣ ਜਦੋਂ ਗੁਰਮਤ ਦੇ ਵਿੱਚ ਚੂੜੀਆਂ ਦਾ ਕੋਈ ਕੰਸੈਪਟ ਹੀ ਨਹੀਂ ਤੇ ਫਿਰ ਚੂੜੀਆਂ ਕਿੱਥੋਂ ਆ ਗਈਆਂ? ਔਰ ਨਾਲੇ ਮਾਈ ਭਾਗ ਕੌਰ ਕੋਈ ਇੱਕ ਪੀੜ੍ਹੀ ਨਾਲ ਨਹੀਂ ਨਾਲ ਜੁੜੀ ਸੀ। ਭਾਈ ਲੰਗਾਹ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਹੋਇਆ ਭਾਈ ਲੰਗਾਹ, ਭਾਈ ਲੰਗਾਹ ਦੇ ਭਰਾ ਸਨ ਭਾਈ ਪੇਰੋ ਜੀ। ਭਾਈ ਪੇਰੋ ਜੀ ਦੀ ਸਰਵੰਸ ਦੇ ਵਿੱਚੋਂ ਅੱਗੇ ਖਾਨਦਾਨ ਦੇ ਵਿੱਚੋਂ ਮਾਈ ਭਾਗ ਕੌਰ ਸਨ। ਇੱਕ ਦੋ ਪੀੜ੍ਹੀਆਂ ਦੀ ਗੱਲ ਨਹੀਂ, ਜਿਹੜੇ 40 ਸਿੰਘ ਇੱਥੇ ਮੁਕਤਸਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਨਾ, ਤੀਸਰੇ ਪਾਤਸ਼ਾਹ ਤੋਂ ਉਹਨਾਂ ਦੀਆਂ ਪੀੜ੍ਹੀਆਂ ਚੱਲਦੀਆਂ ਆ ਰਹੀਆਂ ਸਨ, ਨੌਵੇਂ ਪਾਤਸ਼ਾਹ ਤੱਕ ਅਟੈਚ ਸਨ। ਪਰ ਕਿਉਂਕਿ ਸਾਨੂੰ ਲੱਗਦਾ ਜਿਹੜੀਆਂ ਪੀੜ੍ਹੀਆਂ ਇੰਨੀ ਸਦੀਆਂ ਤੋਂ ਗੁਰੂ ਸਾਹਿਬ ਦਾ ਸਾਥ ਦੇ ਰਹੀਆਂ ਹੋਣ ਉਹ ਕੇਵਲ ਇੰਨੀ ਗੱਲ ਪਿੱਛੇ ਕਿੱਦਾਂ ਘਬਰਾ ਕੇ ਪਾਸੇ ਹੋ ਸਕਦੀਆਂ ਨੇ ਵੀ ਅਸੀਂ ਤੁਹਾਡੇ ਨਾਲ ਨਹੀਂ ਜੰਗ ਦੇ ਵਿੱਚ ਸਾਥ ਕਰ ਸਕਦੇ। ਅਸਲ ਵਿੱਚ ਇਹ ਜਿਹੜੀ ਗੱਲ ਹੋਈ ਇਸ ਤਰੀਕੇ ਨਾਲ ਸੀ ਕਿ ਉਹਨਾਂ ਨੇ ਸਿਰਫ ਕਿਹਾ ਸੀ ਵੀ ਮੈਂ ਸੰਘਰਸ਼ ਦੇ ਵਿੱਚ ਅਸੀਂ ਤੁਹਾਡਾ ਸਾਥ ਨਹੀਂ ਕਰ ਸਕਦੇ। ਲਿਖਤ ਲਿਖਾਉ ਦੇ ਵਿੱਚ ਨਾ ਕਦੇ ਕੋਈ ਕਿਸੇ ਦਾ ਸਿੱਖ ਬਣਿਆ ਤੇ ਨਾ ਕੋਈ ਕਿਸੇ ਨੇ ਸਿੱਖੀ ਛੱਡੀ। ਜਦੋਂ ਗੁਰੂ ਦੇ ਕਰਮਾਂ ਤੋਂ ਪਾਸੇ ਹਟੇ ਉਦੋਂ ਹੀ ਸਾਨੂੰ ਇਹ ਪ੍ਰਤੀਤ ਹੋ ਜਾਂਦਾ ਵੀ ਇਹ ਬੰਦਾ ਗੁਰੂ ਦਾ ਸਿੱਖ ਨਹੀਂ ਰਿਹਾ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਜੋ ਗੱਲ ਗੁਰਬਾਣੀ ਵਿੱਚ ਆਖੀ, ਕਿਉਂਕਿ ਸਮਾਂ ਸਮਾਪਤ ਹੈ, ਬੇਦਾਵਾ ਸਾਧ ਸੰਗਤ ਗੁਰੂ ਕੇ ਸਿੱਖਾਂ ਨੇ ਨਾ ਦਿੱਤਾ ਤੇ ਜਿਹੜਾ ਸੱਚੀ ਮੁੱਚੀ ਜਿਉ ਰਹੇ ਗੁਰਨਾਲੇ ਹੋ ਜਾਏ ਨਾ ਉਹ ਕਦੇ ਗੁਰੂ ਨੂੰ ਬਦਾਵਾ ਦੇ ਨਹੀਂ ਸਕਦਾ। ਉੱਥੇ ਸਿਰਫ ਇੰਨੀ ਕੁ ਗੱਲ ਲਿਖੀ ਗਈ ਵੀ ਅਸੀਂ ਤੁਹਾਡਾ ਸੰਘਰਸ਼ ਦੇ ਵਿੱਚ ਸਾਥ ਨਹੀਂ ਕਰ ਸਕਦੇ। ਪਰ ਉਹੀ ਕੇਵਲ ਉਹਨਾਂ ਨੂੰ ਛੱਡ ਕੇ ਉਸ ਤੋਂ ਬਾਅਦ ਜਿਹੜੇ ਸਾਰੇ ਸਿੱਖਾਂ ਨੇ ਆ ਕੇ ਗੁਰੂ ਪਾਤਸ਼ਾਹ ਦੇ ਨਾਲ ਸਾਥ ਕੀਤਾ, ਉਸ ਜੰਗ ਦੇ ਵਿੱਚ ਸ਼ਹੀਦ ਹੋਏ ਤੇ ਅਖੀਰੀ ਦੋ ਸਿੱਖ ਭਾਈ ਰਾਏ ਸਿੰਘ ਤੇ ਭਾਈ ਮਹਾ ਸਿੰਘ ਸੀ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਜਦੋਂ ਅਖੀਰ ਦੇ ਵਿੱਚ ਇਹਨਾਂ ਨੇ ਸਾਹ ਜਿਹੜਾ ਸੀ ਉਹ ਆਪਣਾ ਛੱਡਿਆ ਤੇ ਮਾਈ ਭਾਗ ਕੌਰ ਉਸ ਜੰਗ ਦੇ ਵਿੱਚ ਬਚ ਗਏ ਸਨ। ਉਹਨਾਂ ਦੀ ਕੇਵਲ ਲੱਤ ਤੇ ਗੋਲੀ ਵੱਜੀ ਸੀ। ਮੱਲਮ ਪੱਟੀ ਕਰਨ ਤੋਂ ਬਾਅਦ ਫਿਰ ਕਾਫੀ ਸਮਾਂ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਉਹ ਹਾਜ਼ਰ ਰਹੇ ਤੇ ਇਹ ਕੇਵਲ ਮਾਈ ਭਾਗ ਕੌਰ ਦਾ, ਕਿਉਂਕਿ ਜ਼ਿਕਰ ਬੀਬੀਆਂ ਦਾ ਜ਼ਿਕਰ ਸਾਡੇ ਇਤਿਹਾਸ ਵਿੱਚ, ਕਿਉਂਕਿ ਪ੍ਰਚਾਰ ਕਰਨ ਵਾਲੀ ਮਰਦ ਬਿਰਤੀ ਬਹੁਤੀ ਸੀ, ਉਹਨਾਂ ਨੇ ਮਾਤਾਵਾਂ ਦੇ ਇਤਿਹਾਸ ਨੂੰ ਬਹੁਤਾ ਕੋਈ ਤਵੱਜੋ ਨਹੀਂ ਦਿੱਤੀ। ਇਸੇ ਕਰਕੇ ਦਰਬਾਰ ਸਾਹਿਬ ਦੇ ਵਿੱਚ ਅੱਜ ਕੀਰਤਨ ਕਰਨ ਦੀ ਇਜਾਜ਼ਤ ਨਹੀਂ। ਜੇ ਆਪਾਂ ਗਿਆਨੀ ਗਿਆਨ ਸਿੰਘ ਦਾ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਪੜ੍ਹਦੇ ਹਾਂ, ਉਹਦੇ ਵਿੱਚ ਉਚੇਚੇ ਤੌਰ 'ਤੇ ਦੋ ਤਾਰਾਂ ਲੈ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਮਾਤਾ ਉੱਥੇ ਦਰਬਾਰ 'ਚ ਕੀਰਤਨ ਕਰਦੀ ਹੁੰਦੀ ਸੀ। ਪਰ ਕੌਣ ਪੜ੍ਹਾਏ ਜੀ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਤੁਸਬ ਦੀ ਜਿਹੜੀ ਪੱਟੀ ਆਪਣੇ ਅੱਖਾਂ 'ਤੇ ਲਾਈ ਹੋਈ ਹੈ ਉਹ ਕਹਿੰਦੇ ਵੀ ਬੀਬੀਆਂ 'ਤੇ ਕੀਰਤਨ ਕਰ ਹੀ ਨਹੀਂ ਸਕਦੀਆਂ। ਜੇ ਬੀਬੀਆਂ ਗੁਰੂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜ਼ਖਮੀ ਹੋ ਸਕਦੀਆਂ ਨੇ, ਗੁਰੂ ਦਾ ਜੰਗ ਵਿੱਚ ਸਾਥ ਦੇ ਸਕਦੀਆਂ ਨੇ, ਤਾਂ ਕੀ ਉਹ ਗੁਰੂ ਦਰਬਾਰ ਦੇ ਵਿੱਚ ਕੀਰਤਨ ਦੀ ਸੇਵਾ ਨਹੀਂ ਨਿਭਾ ਸਕਦੀਆਂ? ਇਹ ਸਾਡੀ ਬੜੀ ਵੱਡੀ ਬਦਕਿਸਮਤੀ ਹੈ। ਅਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ, ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ। ਗੁਰੂ ਪਿਆਰੀ ਸਤਸੰਗਤ ਜੀ, ਉਹੀ ਗੁਰੂ ਕੇ ਸਨਮੁਖ ਸਿੱਖ ਹੈ ਜਿਹੜਾ ਚਿੱਤ ਦੇ ਵਿੱਚ ਗੁਰੂ ਦਾ ਬਚਨ ਵਸਾ ਲੈਂਦਾ। ਇਹ ਜਿਹੜੀਆਂ ਸਾਖੀਆਂ ਸਾਡੇ ਵਿੱਚ ਗਲਤ ਢੰਗ ਦੇ ਨਾਲ ਪ੍ਰਚਾਰੀਆਂ ਗਈਆਂ, ਇਹਨਾਂ ਤੋਂ ਕਿਨਾਰਾ ਕਰਨ ਦੀ ਜ਼ਰੂਰਤ ਹੈ ਅਤੇ ਗੁਰਬਾਣੀ ਦੇ ਪੱਖ ਨੂੰ ਹੋਰ ਵਧੀਆ ਢੰਗ ਨਾਲ ਵਿਚਾਰ ਕੇ ਇਹਨੂੰ ਜ਼ਿੰਦਗੀ ਵਿੱਚ ਲਾਗੂ ਕਰਨ ਦਾ ਅਸੀਂ ਯਤਨ ਕਰੀਏ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਯੋਗ ਨੇ ਸਾਰੀ ਸੰਗਤ ਪਿਆਰ ਸਾਹਿਬ ਦਿਓ ਅਸੀਸ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।